ਹੈ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਵੋ ਜਗ ਭਉ ਜਲ ਦੁੱਤਰ ਕਰੀਐ ਜੀਉ ਸਤਿਗੁਰਾਂ ਦੇ ਨਾਂ ਪਾਵਨ ਬਚਨਾਂ ਤੇ ਪਹਿਰਾ ਦਿੰਦਿਆਂ ਆਪ ਸਮੂਹ ਮਾਈ ਭਾਈ ਪ੍ਰੇਮੀ ਜਨ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਗੁਰੂ ਚਰਨਾਂ ਵਿਚ ਜੁੜ ਕੇ ਜਿੱਥੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸਦੇ ਹੋ ਐਸੇ ਪਵਿੱਤਰ ਦਰਸ਼ਨ ਜਿਨ੍ਹਾਂ ਦਰਸ਼ਨਾਂ ਦਾ ਮਹਾਨ ਪੁੰਨ ਤੇ ਮਹਾਨ ਮਹਾਤਮ ਹੈ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ ਪਰ ਗੁਰੂ ਕੇ ਸਿੱਖ ਦੇ ਜੀਵਨ ਦਾ ਆਧਾਰ ਗੁਰੂ ਕੇ ਦਰਸ਼ਨ ਹਨ ਤਦੇ ਪੰਜਵੇਂ ਪਾਤਸ਼ਾਹ ਵੀ ਕਹਿੰਦੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸੋ ਸਤਿਗੁਰਾਂ ਦੇ ਜਿੱਥੇ ਆਪ ਜੀ ਦਰਸ਼ਨ ਪਰਸਦੇ ਹੋ ਉੱਥੇ ਨਾਲ ਨਿਤਾ ਪ੍ਰਤੀ ਗੁਰੂ ਪੰਥ ਦਾ ਇਤਿਹਾਸ ਸਿੱਖ ਇਤਿਹਾਸ ਦਾ ਮਹਾਨ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਜੋ ਭਾਈ ਰਤਨ ਸਿੰਘ ਜੀ ਨੇ ਬੜੀ ਵੱਡੀ ਘਾਲਣਾ ਘਾਲ ਕੇ ਲਿਖਿਆ ਹੈ ਇਹਦੀ ਪਵਿੱਤਰ ਕਥਾ ਆਪ ਜੀ ਸਰਵਣ ਕਰ ਰਹੇ ਸਿੱਖ ਪੰਥ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਕਲਗੀਧਰ ਜੀ ਨੇ ਨਾਮ ਰੱਖਿਆ ਸੀ ਬੰਦਾ ਸਿੰਘ ਜਿਹੜਾ ਬਹਾਦਰ ਲਖਫ ਹੈ ਇਹ ਬਾਬਾ ਜੀ ਦੀ ਬਹਾਦਰੀ ਨੂੰ ਵੇਖਦਿਆਂ ਪੰਥ ਨੇ ਖਿਤਾਬ ਬਾਬਾ ਜੀ ਨੂੰ ਦਿੱਤਾ ਲਾਹੌਰ ਤੋਂ ਫੌਜਾਂ ਆ ਪਹੁੰਚੀਆਂ ਨੇ ਗੁਰਦਾਸ ਨੰਗਲ ਦੀ ਗੜੀ ਵਿੱਚ ਜਿਹਨੂੰ ਦੁਨੇ ਦਾ ਅਹਾਤਾ ਵੀ ਕਹਿੰਦੇ ਸਨ ਕੋਈ ਜ਼ਿਆਦਾ ਮਜ਼ਬੂਤ ਕਿਲ੍ਹਾ ਨਹੀਂ ਹੈ ਕੱਚੀ ਜੀ ਗੜੀ ਹੈ ਉਹਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਆਪਣੀਆਂ ਸਿੰਘਾਂ ਫੌਜਾਂ ਦੇ ਸਮੇਤ ਨੇ ਚੌਂ ਪਾਸਿਆਂ ਤੋਂ ਤੁਰਕਾਂ ਨੇ ਘੇਰਾ ਕੱਸ ਲਿਆ ਸਹਿਜੇ ਸਹਿਜੇ ਹੌਲੇ ਹੌਲੇ ਘੇਰਾ ਵਧਾਉਂਦਿਆਂ ਵਧਾਉਂਦਿਆਂ ਇੰਨਾ ਕੱਸ ਦਿੱਤਾ ਕਿ ਸਿੰਘਾਂ ਨੂੰ ਕਾਫ਼ੀ ਦਿੱਕਤ ਆਉਣ ਲੱਗੀ ਅਤੇ ਕਈ ਸਿੱਖਾਂ ਦੇ ਹਿਰਦਿਆਂ ਵਿੱਚ ਕੁਝ ਇਸ ਤਰ੍ਹਾਂ ਦਾ ਸੰਦੇਹ ਵੀ ਉੱਠਿਆ ਕਿ ਬਾਬਾ ਜੀ ਤਾਂ ਕਰਾਮਾਤੀ ਨੇ ਉਹਨਾਂ ਕੋਲ ਤਾਂ ਵੀਰ ਨੇ ਜੇ ਔਖਾ ਸਮਾਂ ਹੋਇਆ ਕਿਤੇ ਬਾਬਾ ਜੀ ਪਲਗੇ ਸਮੇਤ ਵੀਰਾਂ ਨੂੰ ਆਖਣਗੇ ਵੀ ਸਾਨੂੰ ਤਾਂ ਇੱਥੋਂ ਲੈ ਚਲੋ ਉਹ ਤਾਂ ਉੱਡ ਕੇ ਚਲੇ ਜਾਣਗੇ ਪਿੱਛੇ ਅਸੀਂ ਰਹਿ ਜਾਵਾਂਗੇ ਸਾਡਾ ਕੀ ਬਣੇਗਾ ਸੰਸਾ ਹੈ ਕਦੇ ਵੀ ਕਿਸੇ ਪ੍ਰਕਾਰ ਦਾ ਸੰਦੇਹ ਹਿਰਦੇ ਚ ਉੱਠ ਜਾਂਦਾ ਮਨੁੱਖ ਦੀ ਬਿਰਤੀ ਹੈ ਇਹ ਸੰਸਾ ਕਈ ਸਿੱਖਾਂ ਦੇ ਹਿਰਦਿਆਂ ਚ ਪੈਦਾ ਹੋਇਆ ਉਹਨਾਂ ਨੇ ਭਾਈ ਬਾਜ ਸਿੰਘ ਨੂੰ ਬੇਨਤੀ ਕੀਤੀ ਭਾਈ ਬਾਜ ਸਿੰਘ ਜੀ ਕਹਿਣ ਲੱਗੇ ਚਲੋ ਸਿੰਘੋ ਤੁਹਾਨੂੰ ਬਾਬਾ ਜੀ ਦੇ ਪਾਸ ਲੈ ਚੱਲਦੇ ਹਾਂ ਉੱਥੇ ਚੱਲ ਕੇ ਬੇਨਤੀ ਕਰਦੇ ਹਾਂ ਉਹ ਕੀ ਜਵਾਬ ਦਿੰਦੇ ਨੇ ਸੁਣ ਲੈਣਾ ਜਦੋਂ ਬਾਬਾ ਬੰਦਾ ਸਿੰਘ ਜੀ ਨੂੰ ਜਾ ਕੇ ਇਹ ਗੱਲ ਭਾਈ ਬਾਜ ਸਿੰਘ ਨੇ ਦੱਸੀ ਤੇ ਬਾਬਾ ਜੀ ਨੇ ਬਚਨ ਕੀਤਾ ਸਿੱਖੋ ਇਹ ਸੰਸਾ ਆਪਣੇ ਹਿਰਦੇ ਚੋਂ ਤਿਆਗ ਦਿਓ ਮੈਂ ਬਚਨ ਕਰਦਾ ਹਾਂ ਕਿ ਮੈਂ ਇੱਥੇ ਤੁਹਾਡੇ ਨਾਲ ਰਹਿ ਕੇ ਸ਼ਹੀਦੀ ਪ੍ਰਾਪਤ ਕਰਾਂਗਾ ਛੱਡ ਕੇ ਨਹੀਂ ਜਾਵਾਂਗਾ ਕਿਉਂਕਿ ਸਾਡੇ ਵੱਡਿਆਂ ਸਤਿਗੁਰਾਂ ਨੇ ਸਾਨੂੰ ਇਹ ਰੀਤ ਪਾ ਕੇ ਦੱਸੀ ਹੈ ਕਿ ਆਪਣਾ ਸਿਰ ਇਹਨਾਂ ਤੁਰਕਾਂ ਦੇ ਲੇਖੇ ਲਾਉਣਾ ਅਸੀਂ ਵੀ ਆਪਣਾ ਸਿਰ ਇਹਨਾਂ ਤੁਰਕਾਂ ਦੇ ਲੇਖੇ ਲਾ ਕੇ ਇਹਨਾਂ ਦੇ ਪਾਪਾਂ ਦਾ ਘੜਾ ਭਰਾਂਗੇ ਬਚਨ ਕਰਦਿਆਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗੇ ਭਾਵੇਂ ਪ੍ਰਾਣ ਤਿਆਗਣੇ ਪੈ ਜਾਣ ਔਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜੋ ਬਚਨ ਕਹੇ ਅਖੀਰਲੇ ਸਵਾਸਾਂ ਤੱਕ ਇਹਨਾਂ ਬਚਨਾਂ ਦੀ ਪਾਲਣਾ ਵੀ ਕੀਤੀ ਕਿਉਂਕਿ ਮਰਦ ਸਨ ਸੂਰਮੇ ਸਨ ਸੂਰਵੀਰ ਬਚਨ ਕੇ ਬਲੀ ਜਿਹੜੇ ਸੂਰਵੀਰ ਹੁੰਦੇ ਨੇ ਉਹ ਬਚਨਾਂ ਦੇ ਬਲੀ ਹੁੰਦੇ ਨੇ ਉਹ ਜਿਹੜਾ ਬਚਨ ਕਰ ਦੇਣ ਉਸ ਬਚਨ ਤੋਂ ਪਿੱਛੇ ਨਹੀਂ ਹਟਦੇ ਉਸ ਬਚਨ ਤੇ ਪਹਿਰਾ ਦਿੰਦੇ ਬਾਬਾ ਬੰਦਾ ਸਿੰਘ ਜੀ ਨੇ ਵੀ ਆਪਣੇ ਉਸ ਬਚਨ ਤੇ ਪਹਿਰਾ ਦਿੱਤਾ ਇਸ ਤਰ੍ਹਾਂ ਸਿੱਖਾਂ ਦੇ ਹਿਰਦਿਆਂ ਵਿੱਚ ਕੁਝ ਤਸੱਲੀ ਹੋ ਗਈ ਕਿ ਬਾਬਾ ਜੀ ਨੇ ਜੋ ਕਿਹਾ ਬਿਲਕੁਲ ਨਿਰਸੰਦੇਹ ਹੈ ਹੁਣ ਅਸੀਂ ਵੀ ਇੱਥੇ ਹੱਸ ਕੇ ਸ਼ਹੀਦੀਆਂ ਪਾਵਾਂਗੇ ਇਧਰ ਤੁਰਕ ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਆਲੇ ਦੁਆਲੇ ਘੇਰਾ ਕੱਸ ਰਹੇ ਨੇ, ਹੁਣ ਅੰਦਰ ਘੋੜੇ ਨੇ, ਬਲਦ ਨੇ, ਉਹਨਾਂ ਵਾਸਤੇ ਘਾਹ ਚਾਰਾ ਚਾਹੀਦਾ, ਘਾਹ ਪੱਠਾ ਚਾਹੀਦਾ, ਉਹ ਵੀ ਤੰਗੀ ਹੋ ਰਹੀ ਹੈ। ਸਿੰਘਾਂ ਦੇ ਛਕਣ ਛਕਾਉਣ ਵਾਸਤੇ ਰਸਤਾ ਬਸਤਾਂ ਵੀ ਥੁੜ ਗਈਆਂ ਨੇ, ਕੋਈ ਅੰਦਰ ਬਹੁਤਾ ਕੁਝ ਇਕੱਠਾ ਕਰਕੇ ਨਹੀਂ ਸੀ ਰੱਖਿਆ। ਤੇ ਬੜੇ ਲੰਮੇ ਸਮੇਂ ਤੋਂ ਘੇਰਾ, 8 ਮਹੀਨੇ ਇਹ ਘੇਰਾ ਇਹਨਾਂ ਨੇ ਗੁਰਦਾਸ ਨੰਗਲ ਦੀ ਗੜੀ ਦੇ ਆਲੇ ਦੁਆਲੇ ਰੱਖਿਆ, ਐਸਾ ਇਤਿਹਾਸਕਾਰਾਂ ਦਾ ਕਥਨ ਹੈ। ਤੋ ਬਹੁਤ ਜ਼ਿਆਦਾ ਤੰਗ ਹੋਏ ਸਿੰਘਾਂ ਨੇ ਜਦੋਂ ਸੋਚ ਵਿਚਾਰ ਕੀਤੀ, ਆਓ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੰਦਾ ਕਾਬੂ ਅਬ ਭਇਓ, ਤੁਰਕਾਂ ਨਿਓ ਲਖ ਲੀਨ।
ਇੱਧਰ ਤੁਰਕਾਂ ਦੇ ਮਨਾਂ ਵਿੱਚ ਬੜੀਆਂ ਖੁਸ਼ੀਆਂ, ਕਹਿੰਦੇ ਹੁਣ ਬੰਦੇ ਨੂੰ ਅਸੀਂ ਕਾਬੂ ਕਰ ਲਿਆ। ਆਪਾਂ ਤਾਂ ਸਤਿਕਾਰ ਨਾਲ ਬਾਬਾ ਜੀ ਦਾ ਨਾਂ ਲੈਂਦੇ ਹਾਂ, ਬਾਬਾ ਬੰਦਾ ਸਿੰਘ ਜੀ ਬਹਾਦਰ, ਪਰ ਉਹ ਤਾਂ ਦੋਖੀ ਸੀ ਬਾਬਾ ਜੀ ਦੇ, ਇਸ ਕਰਕੇ ਉਹ ਬਾਬਾ ਜੀ ਦਾ ਨਾਂ ਬੰਦਾ ਕਰਕੇ ਹੀ ਸੰਬੋਧਨ ਕਰਦੇ ਸਨ। ਕਹਿੰਦੇ ਬੰਦੇ ਨੂੰ ਕਾਬੂ ਕਰ ਲਿਆ ਸੀ, ਇਹੋ ਜਿਹਾ ਕਾਬੂ ਕਰ ਲਿਆ ਕਿ ਹੁਣ ਉਹ ਸਾਡੇ ਵਸ ਵਿਚ ਆ, ਹੁਣ ਸਾਡੇ ਕਾਬੂ ਵਿਚੋਂ ਬਾਹਰ ਨਹੀਂ ਨਿਕਲ ਸਕਦਾ। ਏਦਾਂ ਤੁਰਕਾਂ ਨੇ ਆਪਣੇ ਮਨ ਚ ਇਹ ਗੱਲ ਜਾਣ ਲਈ।
ਅਬ ਇਨ ਮਾਰ ਕਟਾਈਏ ਸਲਾ ਬੈਠੇ ਉਨਕੀਨ।
ਹੁਣ ਇਹਨਾਂ ਤੁਰਕਾਂ ਨੇ ਰਲ ਕੇ ਸਲਾਹ ਕੀਤੀ ਕਿ ਇਹਨਾਂ ਦੀ ਗਿਣਤੀ ਕਾਫੀ ਹੈ ਅੰਦਰ ਸਿੱਖਾਂ ਦੀ, ਬੰਦਾ ਸਿੰਘ ਜੀ ਦੇ ਨਾਲ ਇਹਨਾਂ ਨੂੰ ਮਾਰ ਕੇ ਘਟਾਉਣ ਦਾ ਯਤਨ ਕਰੀਏ। ਪਹਿਲਾਂ ਤਾਂ ਕੱਲਾ ਘੇਰਾ ਹੀ ਰੱਖਿਆ, ਕਹਿੰਦੇ ਹੁਣ ਇਹਨਾਂ ਨੂੰ ਮਾਰੀਏ, ਇਹਨਾਂ ਨੂੰ ਮਾਰ ਕੇ ਇਹਨਾਂ ਨੂੰ ਘਟਾਈਏ, ਇਹਨਾਂ ਦੀ ਗਿਣਤੀ ਘਟਾਈਏ, ਤਾਂ ਜੋ ਸਹਿਜੇ ਸਹਿਜੇ ਇਹਨਾਂ ਨੂੰ ਮਾਰ ਕੇ ਘਟਾਉਂਦਿਆਂ ਘਟਾਉਂਦਿਆਂ ਜਦੋਂ ਬਿਲਕੁਲ ਮੁੱਠੀ ਭਰ ਸਿੰਘ ਰਹਿ ਜਾਣ, ਤੇ ਫਿਰ ਇਹਨਾਂ ਨੂੰ ਪਕੜ ਕੇ ਗ੍ਰਿਫ਼ਤਾਰ ਕਰ ਲਈਏ, ਬੰਦਾ ਸਿੰਘ ਬਹਾਦਰ ਦੇ ਸਮੇਤ ਕੈਦ ਕਰ ਲਈਏ।
ਜੋ ਪਈ ਅੱਗੇ ਸੁਣੋ ਤੁਰਕਨ ਕੋ ਘਾਤ।
ਤੁਰਕਾਂ ਦਾ ਘਾਤ ਸੁਣੋ ਕਿ ਤੁਰਕਾਂ ਨੇ ਕਿਸ ਤਰ੍ਹਾਂ ਦਾ ਫਰੇਬ ਕੀਤਾ, ਕਿਉਂਕਿ ਹੈ ਨੀ ਇਹ ਮਕਾਰ ਕੌਮ ਹੈ, ਇਹਨਾਂ ਦੇ ਅੰਦਰ ਫਰੇਬ ਦੀ ਬਿਰਤੀ ਕੁੱਟ ਕੁੱਟ ਕੇ ਭਰੀ ਹੋਈ ਹੈ, ਤੇ ਫਰੇਬ ਦੀ ਬਿਰਤੀ ਨਾਲ ਭਰੇ ਹੋਏ ਇਹਨਾਂ ਫਰੇਬੀਆਂ ਨੇ, ਇਹਨਾਂ ਮਲੇਛਾਂ ਨੇ, ਇਹਨਾਂ ਤੁਰਕਾਂ ਨੇ ਜਿਸ ਤਰ੍ਹਾਂ ਦਾ ਘਾਤ ਕੀਤਾ ਉਹ ਹੁਣ ਸੁਣੋ।
ਉਨ ਜੋਹੇ ਲਈ ਬੰਦੇ ਸਭ ਬਾਤ।
ਉਹਨਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸਾਰੀ ਗੱਲ ਜੋ ਕੇ ਵੇਖ ਲਈ ਚੰਗੀ ਤਰ੍ਹਾਂ, ਉਹਨਾਂ ਨੇ ਸਾਰੀ ਪੜਚੋਲ ਕਰ ਲਈ ਹੈ ਵੀ ਇਹਨਾਂ ਕੋਲ ਕਿੰਨੀਆਂ ਕੁ ਅੰਦਰ ਰਸਤਾਂ ਬਸਤਾਂ ਨੇ, ਕਿੰਨੇ ਕੁ ਸਿੰਘ ਨੇ, ਇਹਨਾਂ ਦੀ ਕੀ ਹਾਲਤ ਹੈ, ਇਹਨਾਂ ਦੀ ਮਨੋਦਸ਼ਾ ਕਿਸ ਤਰ੍ਹਾਂ ਦੀ ਹੈ। ਇੱਦਾਂ ਕੱਲੀ ਕੱਲੀ ਗੱਲ ਇਹਨਾਂ ਤੁਰਕਾਂ ਨੇ ਜੋ ਕਿ ਚੰਗੀ ਤਰ੍ਹਾਂ ਵੇਖ ਲਈ ਹੈ।
ਗਈ ਲਖੀ ਬੰਦਿਓ ਕਰਾਮਾਤ।
ਇਹਨਾਂ ਦੇ ਮਨ ਵਿੱਚ ਇਸ ਗੱਲ ਦੀ ਵੀ ਸਭ ਤੋਂ ਵੱਡੀ ਤਸੱਲੀ ਹੋਈ ਹੈ, ਇਹ ਕਹਿੰਦੇ ਬਾਬਾ ਬੰਦਾ ਸਿੰਘ ਜੀ ਦੇ ਅੰਦਰ ਜਿਹੜੀ ਕਰਾਮਾਤ ਸੀ ਉਹ ਚਲੀ ਗਈ ਹੈ। ਜੇ ਉਹਨਾਂ ਚ ਕਰਾਮਾਤ ਹੁੰਦੀ ਹੁਣ ਤੱਕ ਸਾਨੂੰ ਕਦੇ ਦਾ ਮਾਰ ਮੁਕਾਉਂਦੇ ਆਪਣੀ ਕਰਾਮਾਤ ਨਾਲ, ਹੁਣ ਇਹਨਾਂ ਦੇ ਮਨ ਚ ਇਸ ਗੱਲ ਦੀ ਵੀ ਤਸੱਲੀ ਹੋ ਗਈ, ਕਹਿੰਦੇ ਬੰਦੇ ਦੀ ਜਿਹੜੀ ਕਰਾਮਾਤ ਹੈ ਉਹ ਚਲੀ ਗਈ ਹੈ।
ਉਸੇ ਨਾਲ ਅਬ ਅਕਲ ਰਹੀ ਜਾਤ।
ਕਹਿੰਦੇ ਨੇ ਕਹਿੰਦੇ ਹੁਣ ਬੰਦੇ ਵਿੱਚ ਉਹ ਅਕਲ ਨਹੀਂ ਰਹੀ ਜਿਹੜੀ ਪਹਿਲਾਂ ਸੀ, ਬੰਦੇ ਦਾ ਉਹ ਦਿਮਾਗ ਨਹੀਂ ਰਿਹਾ ਜਿਹੜਾ ਪਹਿਲਾਂ ਸੀ, ਇਹ ਤੁਰਕਾਂ ਵੱਲੋਂ ਸੋਚਾਂ ਹੋ ਰਹੀਆਂ ਨੇ। ਤੁਰਕ ਇਸ ਤਰ੍ਹਾਂ ਕਹਿ ਰਹੇ ਨੇ ਕਿ ਬੰਦੇ ਦੀ ਅਕਲ ਵੀ ਜਾਂਦੀ ਰਹੀ ਆ, ਉਹਦੀ ਕਰਾਮਾਤ ਵੀ ਜਾਂਦੀ ਰਹੀ ਹੈ।
ਰਸਤ ਕਲਨ ਤੇ ਦਈ ਹਟਾਏ।
ਇਹਨਾਂ ਨੇ ਬਾਹਰੋਂ ਅੰਨ ਦਾਣਾ ਘਾਹ ਪੱਠਾ ਜਿਹੜਾ ਸੀ ਉਹ ਅੰਦਰ ਜਾਣਾ ਬੰਦ ਕਰ ਦਿੱਤਾ ਤੁਰਕਾਂ ਨੇ। ਪਹਿਲਾਂ ਤਾਂ ਥੋੜੀ ਜਿਹੀ ਰਸਤ ਜਾਣ ਦਿੰਦੇ ਸੀ ਜਿੰਨੀ ਕਿ ਇੱਕ ਅੱਧੇ ਦਿਨ ਚ ਖਰਚ ਹੋ ਜਾਏ, ਹੌਲੇ ਹੌਲੇ ਕਰਕੇ ਇਹਨਾਂ ਨੇ ਸਭ ਕੁਝ ਬੰਦ ਕਰ ਦਿੱਤਾ ਬਾਹਰੋਂ। ਇੰਨਾ ਘੇਰਾ ਤੰਗ ਕਰ ਦਿੱਤਾ ਕਿ ਅੰਦਰ ਰਸਤਾ ਬਸਤਾ ਜਾਣੀਆਂ, ਅੰਨ ਦਾਣਾ, ਰਾਸ਼ਨ, ਘੋੜਿਆਂ ਵਾਸਤੇ ਘਾਹ ਪੱਠਾ ਆਦਿ ਇਹ ਸਭ ਕੁਝ ਜਾਣ ਤੋਂ ਬੰਦ ਕਰ ਦਿੱਤਾ।
ਨਾਏ ਜ਼ਖੀਰੋ ਹੈ ਉਸ ਪਾਏ,
ਬੰਦੇ ਦੇ ਕੋਲ ਕੋਈ ਵੱਡਾ ਜ਼ਖੀਰਾ ਨਹੀਂ ਹੈ, ਉਹਦੇ ਕੋਲ ਕੋਈ ਜ਼ਿਆਦਾ ਹਥਿਆਰ ਨਹੀਂ ਹਨ, ਉਹਦੇ ਕੋਲ ਕੋਈ ਵੱਡੀਆਂ ਤੋਪਾਂ ਨੇ ਅੰਦਰ ਇਕੱਠੀਆਂ ਨਹੀਂ ਕੀਤੀਆਂ ਹੋਈਆਂ।
ਅਨਾਜ ਬਿਨਾ ਲੋਕ ਔਖੇ ਹੋਏ ਹੈ,
ਅੰਦਰ ਜਿਹੜੇ ਉਹਨਾਂ ਦੇ ਨਾਲ ਸਿੱਖ ਨੇ, ਜਦੋਂ ਅਨਾਜ ਅਸੀਂ ਬੰਦ ਕਰ ਦਿਆਂਗੇ, ਅਨਾਜ ਅੰਦਰ ਨਾ ਹੋਵੇਗਾ ਤੇ ਅਨਾਜ ਤੋਂ ਬਿਨਾਂ ਫਿਰ ਉਹ ਅੰਦਰ ਔਖੇ ਹੋਣਗੇ, ਅਨਾਜ ਤੋਂ ਬਿਨਾਂ ਅੰਦਰ ਬਹੁਤ ਜ਼ਿਆਦਾ ਦੁਖੀ ਹੋਣਗੇ, ਕਿਉਂਕਿ ਭੁੱਖ ਨਾਲ ਲੜਨਗੇ ਕਿ ਸਾਡੇ ਨਾਲ ਲੜਨਗੇ, ਫਿਰ ਦੋ ਲੜਾਈਆਂ ਹੋ ਜਾਣਗੀਆਂ ਨਾ, ਇੱਕ ਭੁੱਖ ਨਾਲ ਲੜਾਈ ਕਰਨਗੇ ਫਿਰ ਸਾਡੇ ਨਾਲ ਲੜਾਈ ਕਰਨਗੇ, ਜਿੱਤ ਨਹੀਂ ਸਕਣਗੇ, ਦੋ ਲੜਾਈਆਂ ਹੋਣਗੀਆਂ, ਉਹਨਾਂ ਨੂੰ ਦੋ ਲੜਾਈਆਂ ਕਰਨੀਆਂ ਪੈਣਗੀਆਂ। ਜੇ ਪੇਟ ਦੇ ਵਿੱਚ ਦਾਣੇ ਹੀ ਨਾ ਹੋਣਗੇ, ਅੰਨ ਹੀ ਨਾ ਹੋਵੇਗਾ ਤੇ ਕੀ ਲੜਨਗੇ ਸਾਡੇ ਨਾਲ, ਜੇ ਸਰੀਰ ਚ ਤਾਣ ਹੀ ਨਾ ਹੋਇਆ। ਇਸ ਕਰਕੇ ਕਹਿੰਦੇ ਅਨਾਜ ਤੋਂ ਬਿਨਾਂ ਉਹ ਅੰਦਰ ਬਹੁਤੇ ਔਖੇ ਹੋਣਗੇ।
ਨੀਰੇ ਬਿਨਾਂ ਘੋੜ ਮਰ ਜੈ ਹੈ,
ਇੱਥੋਂ ਤੱਕ ਕਿ ਇਹਨਾਂ ਨੇ ਅੰਦਰ ਪਾਣੀ ਜਾਣ ਦਾ ਬੰਦੋਬਸਤ ਵੀ ਜਿੱਧਰੋਂ ਪਾਣੀ ਦੇ ਸੋਮੇ ਜਾਂਦੇ ਸਨ ਅੰਦਰੋਂ ਵੀ ਬੰਦ ਕਰ ਦਿੱਤੇ। ਕਹਿੰਦੇ ਪਾਣੀ ਤੋਂ ਬਿਨਾਂ ਅੰਦਰ ਜਿਹੜੇ ਇਹਨਾਂ ਦੇ ਘੋੜੇ ਨੇ ਉਹ ਵੀ ਮਰ ਮੁੱਕ ਜਾਣਗੇ, ਖਤਮ ਹੋ ਜਾਣਗੇ।
ਅੱਗਿਓ ਬੰਦਾ ਬੂਹਾ ਨਾ ਖੋਲੇ,
ਇਧਰ ਬਾਬਾ ਬੰਦਾ ਸਿੰਘ ਜੀ ਬਹਾਦਰ ਇੱਕ ਅਕਹਿ ਜੇ ਰਸ ਵਿੱਚ ਸਮਾਏ ਹੋਏ ਨੇ, ਇੱਕ ਅਕਹਿ ਜੇ ਰਸ ਦੇ ਵਿੱਚ ਮਗਨ ਹੋਏ ਹੋਏ ਨੇ।
ਬਹੁਰ ਬੁਲਾਇਓ ਮੁਖੋ ਨਾ ਬੋਲੇ,
ਕਈ ਸਿੱਖ ਆ ਕੇ ਬਾਬਾ ਬੰਦਾ ਸਿੰਘ ਜੀ ਨੂੰ ਕਹਿੰਦੇ, ਬਾਬਾ ਜੀ ਕਰੀਏ ਕੁਝ, ਕੀ ਕਰੀਏ, ਅੰਨ ਪਾਣੀ ਦੀ ਰਸਤ ਬਸ ਦੀ ਤੰਗੀ ਹੋ ਗਈ ਹੈ। ਪਰ ਬਾਬਾ ਜੀ ਅੱਗੋਂ ਮੁੱਖੋਂ ਹਾਲੇ ਉਹਨਾਂ ਨੂੰ ਕੋਈ ਬਚਨ ਨਹੀਂ ਕਹਿੰਦੇ।
ਜੋ ਲਿਆਵਤ ਤੇ ਬਾਹਰੋਂ ਰਸਤ,
ਜਿਹੜੀ ਰਸਤ ਬਸ ਤੇ ਬਾਹਰੋਂ ਲੈ ਕੇ ਆਉਂਦੇ ਸਨ,
ਸੋ ਇਨ ਕੀ ਕਰ ਲਿਓ ਬੰਦ ਬਸਤ,
ਉਹ ਸਭ ਰਸਤ ਬਸਤ ਬੰਦ ਕਰ ਲਈਏ ਇਹਨਾਂ ਦੀ। ਜਿਹੜੀ ਰਸਤ ਬਸਤ ਪਹਿਲਾਂ ਥੋੜੇ ਬਹੁਤੇ ਸਿੱਖ ਜਾਂਦੇ ਸਨ ਬਾਹਰ, ਸ਼ੇਰ ਪੰਜਾ ਮਾਰ ਕੇ ਰਸਤ ਬਸਤ ਲੈ ਆਉਂਦੇ ਸਨ, ਕਹਿੰਦੇ ਉਹ ਵੀ ਰਸਤਾ ਬਸਤਾ ਇਹਨਾਂ ਦੀਆਂ ਬੰਦ ਕਰ ਦਈਏ।
ਤੁਰਕਨ ਕਰ ਲਈ ਸਲਾਹ,
ਜਿਹੜੇ ਮਲੇਛ ਨੇ ਤੁਰਕ ਨੇ, ਇਹਨਾਂ ਤੁਰਕਾਂ ਨੇ ਰਲ ਕੇ ਇਸ ਤਰ੍ਹਾਂ ਦੀ ਸਲਾਹ ਕੀਤੀ ਹੈ।
ਮਾਰ ਲੋਕਨ ਯੋ ਦਏ ਕਟਾਏ,
ਜਿਹੜੇ ਲੋਕ ਇਕੱਠੇ ਹੋਏ ਨੇ ਬੰਦਾ ਸਿੰਘ ਦੇ ਨਾਲ, ਇਹਨਾਂ ਨੂੰ ਕਿਸੇ ਤਰੀਕੇ ਮਾਰ ਕੇ ਘਟਾ ਦਈਏ, ਇਹਨਾਂ ਨੂੰ ਮਾਰ ਕੇ ਇਹਨਾਂ ਦੀ ਗਿਣਤੀ ਘਟਾ ਦਈਏ।
ਸਭ ਸਿਆਣਨ ਨੇ ਅਸ ਠਹਿਰਾਇਓ,
ਉਸ ਵੇਲੇ ਜਿਹੜੇ ਇਹਨਾਂ ਦੇ ਨਾਲ ਸਿਆਣੇ ਸਿਆਣੇ ਤੁਰਕ ਸਨ, ਸਲਾਹਕਾਰ ਸਨ, ਉਹਨਾਂ ਨੇ ਇਸ ਤਰ੍ਹਾਂ ਕਿਹਾ,
ਮਾਰੋ ਸਹੀ ਪਰ ਬਹੁਤ ਰੁਲਾਇਓ,
ਕਹਿਣ ਲੱਗੇ ਵੀ ਮਾਰੋ ਜ਼ਰੂਰ ਇਹਨਾਂ ਨੂੰ, ਪਰ ਰੋਲ ਰੋਲ ਕੇ ਮਾਰੋ, ਇਕਦਮ ਨਹੀਂ ਮਾਰਨਾ, ਰੋਲ ਰੋਲ ਕੇ, ਯਾਨੀ ਕਿ ਕਈ ਦਿਨ ਭੁੱਖੇ ਹੋਣਗੇ ਬਤੀਤ ਇਹਨਾਂ ਦੇ, ਭੁੱਖ ਨਾਲ ਜੂਝਣਗੇ, ਪਿਆਸ ਨਾਲ ਜੂਝਣਗੇ, ਜਦੋਂ ਕਮਜ਼ੋਰ ਹੋ ਜਾਣਗੇ, ਤੜਫਣਗੇ, ਆਪ ਕਹਿਣਗੇ ਅਸੀਂ ਮਰ ਜਾਈਏ, ਉਦੋਂ ਫਿਰ ਇਹਨਾਂ ਨੂੰ ਮਾਰਾਂਗੇ। ਕਹਿੰਦੇ ਮਾਰੋ ਸਹੀ, ਪਰ ਇਹਨਾਂ ਨੂੰ ਰੁਲਾ ਰੁਲਾ ਕੇ, ਤੜਫਾ ਤੜਫਾ ਕੇ ਮਾਰੋ।
ਦੋਹਰਾ ਤਬ ਸਿਆਣਨ ਐਸੇ ਕਹਿਓ, ਅਬ ਇਨ ਦੇ ਚਮ ਲਾਏ,
ਤੁਰਕ ਸਨ ਇਹਨਾਂ ਦੇ ਸਿਆਣੇ, ਇਹਨਾਂ ਨੂੰ ਸਲਾਹਾਂ ਦੇਣ ਵਾਲੇ, ਉਹ ਬੋਲੇ, ਕਹਿਣ ਲੱਗੇ ਵੀ ਆਪਾਂ ਹੁਣ ਇੱਕ ਕੰਮ ਕਰੀਏ, ਪਹਿਲਾਂ ਤਾਂ ਆਪਾਂ ਸਭ ਕੁਝ ਬੰਦ ਕਰ ਦਿੱਤਾ ਇਹਨਾਂ ਦਾ, ਰਸਤਾ ਬਸਤਾ ਬਾਹਰੋਂ ਅੰਦਰ ਜਾਣੀਆਂ, ਹੁਣ ਆਪਾਂ ਕੁਝ ਇਹੋ ਜਿਹੀ ਥੋੜੀ ਜਿਹੀ ਢਿੱਲ ਦੇ ਦਈਏ, ਰਸਤੇ ਥੋੜੇ ਜਿਹੇ ਖੋਲ ਦਈਏ ਕਿ ਇਹ ਚਮੜਾ ਦਈਏ ਇਹਨਾਂ ਨੂੰ, ਇਹ ਸੋਚਣ ਕਿ ਅਸੀਂ ਆਪਣੀ ਮਰਜ਼ੀ ਨਾਲ ਬਾਹਰ ਜਾ ਸਕਦੇ ਹਾਂ, ਉੱਥੋਂ ਸਮਾਨ ਲਿਆ ਸਕਦੇ ਹਾਂ, ਇੱਦਾਂ ਦਾ ਕੋਈ ਬੰਦੋਬਸਤ ਕਰੀਏ ਵੀ ਰਾਹ ਥੋੜੇ ਜਿਹੇ ਖੋਲ ਦਈਏ ਕਿ ਇਹ ਬਾਹਰ ਜਾ ਸਕਣ।
ਜਬ ਇਹ ਨਿਕਸੈ ਹੋਏ ਕਨੇ, ਤਬ ਸਭ ਲਈਏ ਕਾਏ,
ਜਦੋਂ ਇਹ ਬਹੁਤੇ ਜਣੇ, ਪਹਿਲਾਂ ਤਾਂ ਇਹ ਥੋੜੇ ਜਣੇ ਨਿਕਲਣਗੇ, ਆਪਾਂ ਉਹਨਾਂ ਨੂੰ ਜਾਣ ਦੇਣਾ, ਉਹ ਰਸਤ ਲੈ ਕੇ ਵਾਪਸ ਆ ਜਾਣਗੇ, ਘੋੜਿਆਂ ਵਾਸਤੇ ਘਾਹ ਪੱਠਾ ਲੈ ਕੇ ਵਾਪਸ ਆ ਜਾਣਗੇ, ਉਹਨਾਂ ਨੂੰ ਵੇਖ ਕੇ ਹੋਰ ਜਾਣਗੇ। ਇੱਦਾਂ ਜਦੋਂ ਬਹੁਤੇ ਜਣੇ ਇਕੱਠੇ ਹੋ ਕੇ ਬਾਹਰ ਨਿਕਲਣਗੇ ਘਾਹ ਪੱਠਾ ਲੈਣ ਵਾਸਤੇ ਜਾਂ ਦਾਣਾ ਪਾਣੀ ਇਕੱਠਾ ਕਰਨ ਵਾਸਤੇ, ਤੇ ਫਿਰ ਆਪਾਂ ਇਹਨਾਂ ਨੂੰ ਬਾਹਰ ਆਇਆਂ ਨੂੰ ਮਾਰਾਂਗੇ, ਕਿਉਂਕਿ ਅੰਦਰ ਇਹਨਾਂ ਨੂੰ ਮਾਰਨਾ ਔਖਾ। ਜਦੋਂ ਇਹ ਬਾਹਰ ਆਉਣਗੇ ਰਸਤ ਬਸਤ ਲੈਣ, ਘੋੜਿਆਂ ਵਾਸਤੇ ਘਾਹ ਪੱਠਾ ਲੈਣ ਵਾਸਤੇ, ਤੇ ਫਿਰ ਆਪਾਂ ਇਹਨਾਂ ਨੂੰ ਮਾਰਾਂਗੇ।
ਜੋ ਪਈ تب نباب نے دیو دلاسا.
اس طرح دی صلاح انہاں ترکاں نے کیتی. انہاں دا جڑا نواب سی صوبہ لاہور عبد السمند خان, انہیں اس وقت اپنے نال دے سارے ساتھیاں تے جرنیلاں نوں دلاسا دتا.
اب میں اب کروایو پروانو خاصا.
انہیں کسے پرکار نال اندر سکھاں دے کول سنیہا بھیجن دا یتن کیتا بھی میں ٹھل دے رہا کہ تانوں ٹھل دے رہا بھی تسی باہر جا سکدے ہو. جڑے کچھ بندے سکھ سن تے جاں پھر جڑے نویں آئے ہوئے جڑے جان بوجھ کے پیس بٹا کے سلطانی سخی سربری آئے سی نا, کل دی کتھا وچ آپ جی نے سنیا, وہ جان بوجھ کے آ کے بابا بندہ سنگھ جی کول سکھ بنے ہوئے سی, پکھنڈ کر کے وکھاوا کر کے بھی موقع تے انہاں نوں دا لاواں گے. انہاں دے کول انہاں نے سنیہے بھیجے,
تم کو پادشاہ لکھ دے پہاڑ.
لکھ کے بھیجیا, کہن لگا سکھو تانوں بادشاہ فرکشیر نے پہاڑ دا علاقہ لکھ کے دے دیتا ہے, آ پروانہ بادشاہ نے اپنے کولوں تہاڈے لئی بھیجیا ہے.
میں ہی لکھائے کر بہ قرار.
میں آپ بادشاہ فرکشیر کول بہ کے اے قرار نامہ کر کے آپ بہتیاں گلاں پروانے وچ لکھائیاں ہن.
میں آکھیو بندہ کراماتی,
میں فرکشیر نو آکھیا کہ بابا بندہ سنگھ جی بہادر بڑے کراماتی تے عجمتی ہن,
تے اس کی کم سار نہ جاتی.
فرکشیر نو میں آکھیا کہ تسی انہاں دی سار کیوں نہیں جانی, بابا بندہ سنگھ جی بہادر ایڈے بڑے مہان کراماتی عجمتی پیر ہن.
تم نج مات بر دلی تورو.
اے بابا جی تسی کوئی اپنے جڑے بھروسے یوگ لوگ نے انہاں نوں میرے نال دلی بھیجو. اے تاں جھوٹیاں جھوٹیاں جیاں گلاں بنا کے کہ اے جدوں باہر آؤ گے ساڈیاں گلاں تے بھروسہ کر کے تے پھر انہاں نوں ماراں گے. ایداں دا فریب کر رہا ہے اے سمند خان, ਇਦਾਂ ਦਾ ਫਰੇਬ ਇਹ ਤੁਰਕ ਕਰ ਰਹੇ ਨੇ, ਛਲ ਕਰ ਰਹੇ ਨੇ. ਕਹਿੰਦੇ ਬਾਬਾ ਜੀ ਤੁਸੀਂ ਆਪਣਾ ਕੋਈ ਮੋਹਦਵਾਰ ਜਿਹੜਾ ਭਰੋਸੇਯੋਗ ਨਜ਼ਦੀਕੀ ਹੋਵੇ ਉਹਨੂੰ ਤੁਸੀਂ ਸਾਡੇ ਨਾਲ ਭੇਜੋ.
ਮੁਲਕ ਦਿਵਾਉਰ ਲਾਏ ਕੁਛ ਔਰ.
ਮੈਂ ਤੁਹਾਨੂੰ ਦਿੱਲੀ ਦੇ ਵਿੱਚੋਂ ਮੁਲਕ ਦਵਾ ਦਿੰਦਾ ਬਾਦਸ਼ਾਹ ਨੂੰ ਕਹਿ ਕੇ, ਜਿੰਨਾ ਇਲਾਕਾ ਤੁਸੀਂ ਕਹੋਗੇ ਉਹ ਇਲਾਕਾ ਤੁਹਾਨੂੰ ਦਵਾ ਦਿਆਂਗਾ ਜਿੱਥੇ ਤੁਸੀਂ ਆਪਣਾ ਰਾਜ ਕਾਇਮ ਕਰ ਸਕਦੇ ਹੋ.
ਸੋ ਅਬ ਬੇਸ਼ਕ ਚੜਾਓ ਕਈਆ.
ਨਾਲੇ ਵੀ ਕਹਿ ਦਿੱਤਾ ਵੀ ਤੁਸੀਂ ਤੁਹਾਡੇ ਅੰਦਰ ਘੋੜੇ ਭੁੱਖੇ ਮਰ ਰਹੇ ਨੇ, ਬਲਦ ਭੁੱਖੇ ਮਰ ਰਹੇ ਨੇ, ਪਾਣੀ ਤੋਂ ਬਿਨਾਂ ਪਿਆਸੇ ਮਰ ਰਹੇ ਨੇ, ਤੁਸੀਂ ਬੇਸ਼ੱਕ ਬਾਹਰ ਆਪਣੀ ਕਈ ਚੜਾ ਦਿਓ. ਕਈ ਚੜਾਉਣ ਦਾ ਮਤਲਬ ਹੁੰਦਾ ਹੈ ਵੀ ਬਾਹਰੋਂ ਤੁਸੀਂ ਫਸਲ ਲਿਆ ਸਕਦੇ ਹੋ, ਘਾਹ ਫਸਲ ਲਿਆ ਸਕਦੇ ਹੋ, ਅੰਨ ਵਸਤ ਲਿਆ ਸਕਦੇ ਹੋ, ਕਿ ਤੁਸੀਂ ਬਾਹਰ ਭੇਜ ਸਕਦੇ ਹੋ ਆਪਣੇ ਬੰਦਿਆਂ ਨੂੰ ਕਈ ਕਰਨ ਵਾਸਤੇ.
ਲਓ ਖਰੀਦ ਖਾਣੇ ਜੋ ਚਾਹੀਆ.
ਤੁਹਾਨੂੰ ਖਾਣ ਪੀਣ ਵਾਸਤੇ ਸਮਾਨ ਚਾਹੀਦਾ, ਰਸਤਾ ਵਸਤਾਂ ਚਾਹੀਦੀਆਂ, ਉਹ ਬਾਹਰੋਂ ਤੁਸੀਂ ਖਰੀਦ ਕੇ ਲਿਆ ਸਕਦੇ ਹੋ.
ਸੁਲਤਾਨੀ ਪਏ ਥੇ ਸਿੱਖ ਜੋ ਆਏ.
ਸੁਲਤਾਨੀਏ ਆਏ ਸੀ ਨਾ, ਸਿੱਖ ਬਣੇ ਸਨ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ, ਜਾਣ ਬੁੱਝ ਕੇ ਆਏ ਹੋਏ ਸਨ, ਇਨ੍ਹਾਂ ਤੁਰਕਾਂ ਦੇ ਭੇਜੇ ਹੋਏ.
ਹੁਣ ਕਰ ਦਗੇ ਸਿੱਖ ਪਰਮਾਏ.
ਹੁਣ ਦਗਾ ਕੀਤਾ, ਕਹਿੰਦੇ ਵੇਖੋ ਜੀ ਮੁਸਲਮਾਨ ਜਿਹੜੇ ਨੇ ਬਾਹਰ ਸਾਡੀ ਗੱਲ ਮੰਨ ਰਹੇ ਨੇ, ਚਲੋ ਆਪਾਂ ਨੂੰ ਕਈ ਕਰਕੇ ਲੈ ਆਉਣੀ ਚਾਹੀਦੀ ਹੈ, ਆਪਾਂ ਨੂੰ ਘੋੜਿਆਂ ਵਾਸਤੇ ਘਾਹ ਪੱਠਾ ਲੈ ਆਉਣਾ ਚਾਹੀਦਾ ਹੈ, ਆਪਣੇ ਲੰਗਰਾਂ ਵਾਸਤੇ ਰਸਤ ਬਸ ਲੈ ਆਉਣੀ ਚਾਹੀਦੀ ਹੈ. ਉਹ ਨਾਲ ਦੇ ਜਿਹੜੇ ਹੋਰ ਸਿੱਖ ਸਨ ਉਹਨਾਂ ਨੂੰ ਇਸ ਤਰ੍ਹਾਂ ਕਹਿ ਕੇ ਭਰਮਾਉਣ ਲੱਗੇ.
ਸੋ ਬਾਤ ਸਿੱਖਣ ਮਨ ਲਈ.
ਉਹਨਾਂ ਜਿਹੜੇ ਉਹ ਭੇਖੀ ਸਨ, ਉਹਨਾਂ ਭੇਖੀਆਂ ਦੀ ਗੱਲ ਉਹਨਾਂ ਨੇ ਮੰਨ ਲਈ. ਉਹਨਾਂ ਸਿੱਖਾਂ ਨੇ ਜਿਹੜੇ ਨਾਲ ਦੇ ਕੁਝ ਸਿੰਘ ਸਨ ਉਹਨਾਂ ਨੇ ਗੱਲ ਮੰਨ ਲਈ.
ਸੁਨਤ ਕਈ ਉਨ ਛੋੜੇ ਦਈ.
ਇਹ ਸੁਣ ਕੇ ਕਿ ਉਹਨਾਂ ਨੇ ਕਈ ਛੱਡ ਦਿੱਤੀ ਆ ਵੀ ਤੁਸੀਂ ਬਾਹਰੋਂ ਫਸਲ ਲਿਆ ਸਕਦੇ ਹੋ, ਘਾਹ ਪੱਠਾ ਲਿਆ ਸਕਦੇ ਹੋ, ਘੋੜਿਆਂ ਵਾਸਤੇ ਆਪਣੇ ਲਈ ਰਸਤ ਬਸ ਲਿਆ ਸਕਦੇ ਹੋ, ਇਹ ਸਾਨੂੰ ਛੂਟ ਦੇ ਦਿੱਤੀ ਆ ਤੁਰਕਾਂ ਨੇ, ਇਹ ਸਾਨੂੰ ਉਹਨਾਂ ਨੇ ਬਾਹਰੋਂ ਘੇਰੇ ਦੇ ਵਿੱਚੋਂ ਛੂਟ ਦੇ ਦਿੱਤੀ ਹੈ. ਇਹ ਸੁਣ ਕੇ ਕੁਝਾਂ ਕਿਸੇ ਮਨ ਦੇ ਵਿੱਚ ਖੁਸ਼ੀ ਹੋਈ ਕਿ ਚਲੋ ਇਹ ਗੱਲ ਚੰਗੀ ਹੋਈ ਹੈ.
ਮਨਸਾ ਤੁਰਕਨ ਕੀ ਪਈ ਪੂਰੀ.
ਹੁਣ ਤੁਰਕਾਂ ਦੇ ਮਨ ਦੀ ਜਿਹੜੀ ਮਨਸਾ ਸੀ, ਉਹ ਜੋ ਸੋਚਦੇ ਸਨ, ਉਹਨਾਂ ਦੇ ਮਨ ਦੀ ਮਨਸਾ ਪੂਰੀ ਹੋਈ।
ਜਿਮ ਚਾਹਤ ਤੋ ਤੁਰਕ ਜ਼ਰੂਰੀ,
ਇਹ ਤੁਰਕ ਜਿਵੇਂ ਚਾਹੁੰਦੇ ਸਨ ਵੀ ਸਿੰਘ ਬਾਹਰ ਆਉਣ, ਤੇ ਜਦੋਂ ਬਾਹਰ ਆਉਣ ਤੇ ਬਾਹਰ ਆਉਂਦਿਆਂ ਨੂੰ ਫਿਰ ਇਹਨਾਂ ਨੂੰ ਮਾਰੀਏ, ਘੇਰ ਕੇ ਇਹਨਾਂ ਨੂੰ ਖਤਮ ਕਰ ਦਈਏ, ਇਹ ਮੁੜ ਕੇ ਅੰਦਰ ਗੜੀ ਚ ਵਾਪਸ ਨਾ ਜਾ ਸਕਣ। ਇਹ ਮਨਸਾ ਸੀ ਤੁਰਕਾਂ ਦੀ, ਤੇ ਤੁਰਕਾਂ ਦੇ ਮਨ ਦੀ ਇਹ ਮਨਸਾ ਜਿਵੇਂ ਉਹ ਚਾਹੁੰਦੇ ਸਨ ਉਸੇ ਤਰ੍ਹਾਂ ਪੂਰੀ ਹੋਣ ਲੱਗੀ ਹੈ।
ਦੋਹਰਾ ਦੀਨੀ ਕਈ ਚੜਾਏ ਉਹਨਾਂ, ਲਖਿਓ ਨਾ ਉਨ ਕੋ ਪੋਚੇ।
ਕਈ ਚੜਾ ਦਿੱਤੀ, ਤੇ ਜਿਹੜੇ ਉਹ ਕੱਛਦੇ ਕੱਛਦੇ ਜ਼ਮੀਨ ਨੂੰ ਵੀ ਆਹ ਇਲਾਕੇ ਦੀ ਜ਼ਮੀਨ ਦੇ ਵਿਚੋਂ ਫਸਲ ਅਸੀਂ ਲੈ ਸਕਦੇ ਹਾਂ, ਇਥੋਂ ਅਸੀਂ ਦਾਣਾ ਪੱਠਾ ਲੈ ਸਕਦੇ ਹਾਂ, ਕਹਿੰਦੇ ਏਦਾਂ ਇਸ ਪ੍ਰਕਾਰ ਦੇ ਨਾਲ ਉਹ ਚੱਲ ਪਏ ਕਈ ਕੱਛਣ ਵਾਸਤੇ। ਉਹਨਾਂ ਨੇ ਤੁਰਕਾਂ ਦੇ ਜਿਹੜੇ ਅੰਦਰ ਦਾ ਫਰੇਬ ਸੀ ਉਹ ਨਹੀਂ ਜਾਣਿਆ, ਕਿਉਂਕਿ ਨਾਲ ਸੰਗਤ ਉਹੋ ਜਿਹੀ ਮਿਲ ਗਈ ਜਿਹੜੇ ਉਹ ਸਰਬਰੀਏ ਸਨ। ਕਹਿੰਦੇ ਜੀ ਚਲੋ ਚਲੋ ਕੁਝ ਨਹੀਂ ਹੁੰਦਾ, ਤੁਰਕ ਨਹੀਂ ਦਗਾ ਕਰਨ ਲੱਗੇ, ਉਹਨਾਂ ਨੇ ਆਪਣੇ ਵਾਸਤੇ ਰਸਤੇ ਖੋਲ ਦਿੱਤੇ ਨੇ, ਆਪਾਂ ਘਾਹ ਪੱਠਾ ਲੈ ਕੇ ਫਿਰ ਮੁੜ ਕੇ ਵਾਪਸ ਆ ਜਾਵਾਂਗੇ। ਉਹ ਜਾਣ ਬੁੱਝ ਕੇ ਲੈ ਕੇ ਜਾ ਰਹੇ ਸਨ। ਸੰਗਤ ਦਾ ਬੜਾ ਅਸਰ ਹੁੰਦਾ, ਮਾੜੇ ਖੋਟੇ ਪੁਰਸ਼ਾਂ ਦੀ ਸੰਗਤ ਮਿਲ ਜੇ ਉਹਨਾਂ ਦੀ ਸੰਗਤ ਦਾ ਰੰਗ ਆ ਹੀ ਜਾਂਦਾ। ਇਸ ਤਰ੍ਹਾਂ ਕਈ ਸਿੱਖਾਂ ਨੂੰ ਭਰਮਾ ਲਿਆ ਔਰ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੜਾ ਲਿਆ। ਉਹ ਸਿੱਖ ਵੀ ਕਈ ਨਾਲ ਚੜ ਕੇ ਚਲੇ ਗਏ, ਉਹਨਾਂ ਨੇ ਤੁਰਕਾਂ ਦੇ ਸਫਰੇਬ ਨੂੰ ਨਹੀਂ ਜਾਣਿਆ।
ਬੈਰੀ ਦਗਾ ਸੋ ਸਭ ਕਰੇ, ਮਾਰਨ ਵਾਲੇ ਜੋਚ।
ਇਹ ਬੈਰੀ ਸਾਰੇ ਦਗਾ ਕਰਨ ਵਾਲੇ ਨੇ, ਦੁਸ਼ਮਣ ਹਮੇਸ਼ਾ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਕਿ ਉਹਨੂੰ ਇਸ ਤਰ੍ਹਾਂ ਜਾਪੇ ਕਿ ਜਿਹੜਾ ਮੇਰੇ ਸਾਹਮਣੇ ਦੁਸ਼ਮਣ ਹੈ ਉਹਨਾਂ ਨੂੰ ਏਦਾਂ ਜਾਪੇ ਕਿ ਅਸੀਂ ਉਹਨਾਂ ਨਾਲ ਦੁਸ਼ਮਣੀ ਨਹੀਂ ਕਰ ਰਹੇ, ਮਿੱਤਰਤਾ ਦੇ ਢੰਗ ਨਾਲ ਪੇਸ਼ ਆ ਰਹੇ ਹਾਂ।
ਹੁੰਡੋ ਜਿਮ ਪਾਛੇ ਹਟੇ, ਸਿੰਘ ਸੁਗੁੱਚੀ ਖਾਏ।
ਜਿਹੜੇ ਸਿੰਘ ਸਨ ਜਿਵੇਂ ਸ਼ੇਰ ਤੋਂ ਡਰ ਕੇ, ਹੁੰਡਾ ਜਿਹੜਾ ਹੁੰਦਾ ਜਿਵੇਂ ਸਾਹ ਆਦਿਕ ਉਹ ਪਿੱਛੇ ਨੂੰ ਦੌੜ ਜਾਂਦੇ ਨੇ ਨਾ, ਏਦਾਂ ਇੱਕ ਵਾਰੀ ਤੁਰਕ ਜਿਹੜੇ ਸਨ ਸਿੰਘਾਂ ਨੂੰ ਵੇਖ ਕੇ ਪਾਸੇ ਹਟ ਗਏ। ਜਦੋਂ ਸਿੰਘਾਂ ਦੀ ਸਵਾਰੀ ਨਿਕਲੀ ਘਾਹ ਪੱਠਾ ਲੈਣ ਵਾਸਤੇ, ਕਈ ਕਰਨ ਵਾਸਤੇ ਸਿੰਘ ਵੀ ਤਿਆਰ ਬਰ ਤਿਆਰ ਹੋ ਕੇ ਗਏ ਨੇ, ਉਹਨਾਂ ਨੂੰ ਵੇਖ ਕੇ ਇੱਕ ਤੁਰਕ ਇੱਕ ਪਾਸੇ ਹਟ ਗਏ।
ਬੈਰੀ ਜੋ ਆਦਰ ਕਰੇ, ਇਨ ਤੇ ਨੈ ਪਤੀ ਆਏ।
ਖਾਲਸਾ ਜੀ ਰਾਜਨੀਤੀ ਇਹ ਕਹਿੰਦੀ ਹੈ ਕਿ ਤੁਹਾਡਾ ਦੁਸ਼ਮਣ ਅਗਰ ਤੁਹਾਡਾ ਸਤਿਕਾਰ ਕਰ ਰਿਹਾ ਤੇ ਸਮਝ ਲਓ ਬੜੀ ਵੱਡੀ ਸਾਜਿਸ਼ ਕਰ ਰਿਹਾ, ਉਹ ਚੰਗਾ ਨਹੀਂ ਕਰ ਰਿਹਾ, ਕਿ ਉਹ ਕਿਸੇ ਨਾ ਕਿਸੇ ਦਾਅ ਤੇ ਹੈ, ਉਹਦਾ ਤੁਹਾਡਾ ਦੁਸ਼ਮਣ ਹੈ ਪਰ ਉਹ ਤੁਹਾਡਾ ਸਤਿਕਾਰ ਕਰ ਰਿਹਾ, ਤੇ ਇਹਦਾ ਮਤਲਬ ਵੀ ਦਾਲ ਚ ਕੁਝ ਕਾਲਾ ਹੈ ਜਿਹੜਾ ਉਹ ਸਤਿਕਾਰ ਕਰ ਰਿਹਾ। ਹੁਣ ਇਹਨਾਂ ਤੁਰਕਾਂ ਨੇ ਵੀ ਆਪਣੇ ਵੱਲੋਂ ਇੱਦਾਂ ਦਾ ਆਦਰ ਵਿਖਾਇਆ ਕਿ ਅਸੀਂ ਤੁਹਾਨੂੰ ਰਸਤਾ ਦੇ ਰਹੇ ਹਾਂ, ਤੁਸੀਂ ਕਈ ਕਰਕੇ ਆ ਸਕਦੇ ਹੋ, ਘਾਹ ਪੱਠਾ ਲਿਆ ਸਕਦੇ ਹੋ। ਤੇ ਹੁਣ ਤੁਰਕਾਂ ਦਾ ਜਿਹੜਾ ਇਹ ਆਦਰ ਸੀ ਹੈ ਸੀ ਨੁਕਸਾਨਦਾਈ, ਇਹਨਾਂ ਨੇ ਹਮਲਾ ਕਰਨਾ ਸੀ, ਸਿੰਘਾਂ ਨੂੰ ਘੇਰਨਾ ਸੀ, ਬਾਹਰ ਆਇਆਂ ਨੂੰ ਖਤਮ ਕਰਨਾ ਸੀ, ਅੰਦਰ ਗੜੀ ਵਿਚ ਮਾਰਨਾ ਔਖਾ ਸੀ, ਬਾਹਰ ਕੱਢ ਕੇ ਰੜੇ ਮੈਦਾਨ ਵਿਚ ਲਿਆ ਕੇ ਮਾਰਨਾ ਸੌਖਾ ਸੀ। ਉਹ ਕਹਿੰਦੇ ਇਹ ਗੱਲ ਯਾਦ ਰੱਖੋ, ਇਹ ਸਾਡਾ ਇਤਿਹਾਸ ਸਾਨੂੰ ਇਹ ਸਿੱਖਿਆ ਦੇ ਰਿਹਾ। ਭਾਈ ਰਤਨ ਸਿੰਘ ਜੀ ਕਹਿੰਦੇ ਕਿ ਇਹ ਇਤਿਹਾਸ ਅਗਰ ਤੁਹਾਡੀ ਜ਼ਿੰਦਗੀ ਵਿਚ ਕਿਤੇ ਦੁਹਰਾਇਆ ਜਾਵੇ ਤੇ ਤੁਹਾਨੂੰ ਇਹ ਗੱਲ ਚੇਤੇ ਹੋਣੀ ਚਾਹੀਦੀ ਹੈ ਕਿ ਤੁਹਾਡਾ ਦੁਸ਼ਮਣ ਅਗਰ ਤੁਹਾਡਾ ਆਦਰ ਕਰ ਰਿਹਾ ਸਤਿਕਾਰ ਕਰ ਰਿਹਾ ਤਾਂ ਉਹਦੇ ਦਿੱਤੇ ਹੋਏ ਸਤਿਕਾਰ ਤੇ ਕਦੇ ਭਰੋਸਾ ਨਾ ਕਰੋ, ਉਹਦੇ ਦਿੱਤੇ ਹੋਏ ਆਦਰ ਤੇ ਕਦੇ ਵੀ ਵਿਸ਼ਵਾਸ ਨਾ ਕਰੋ।
ਜੋ ਪਰੀ ਕਈ ਛਿੜੀ ਤੁਰਕਨ ਲੱਖ ਲਈ।
ਇੱਧਰ ਤੁਰਕਾਂ ਨੇ ਵੇਖਿਆ ਜਾਣ ਬੁੱਝ ਕੇ ਪਿੱਛੇ ਹਟ ਗਏ ਕਿ ਸਿੰਘ ਦੂਰ ਤੱਕ ਨਿਕਲ ਜਾਣ, ਇਸ ਤਰ੍ਹਾਂ ਸਿੰਘ ਨਿਕਲ ਗਏ। ਜਦੋਂ ਕਈ ਛਿੜ ਗਈ ਤੇ ਤੁਰਕਾਂ ਨੇ ਵੇਖੀ
ਕਈ ਕੋਸਲੋ ਦੂਰ ਸੋ ਗਈ।
ਸਿੰਘ ਵੀ ਕਈ ਕਰਦਿਆਂ ਕਿ ਆਹ ਇਲਾਕੇ ਦੇ ਵਿਚੋਂ ਘਾਹ ਪੱਠਾ ਲੈਣ ਵਾਸਤੇ ਲੰਘਦਿਆਂ ਕਾਫੀ ਦੂਰ ਤੱਕ ਚਲੇ ਗਏ। ਤੁਰਕਾਂ ਨੇ ਜਾਣ ਬੁੱਝ ਕੇ ਰਸਤੇ ਢਿੱਲੇ ਛੱਡੇ ਹੋਏ ਸਨ ਵੀ ਦੂਰ ਨਿਕਲ ਜਾਣ, ਗੜੀ ਦੇ ਨੇੜੇ ਨਾ ਰਹਿਣ। ਏਦਾਂ ਸਿੰਘ ਚਲਦਿਆਂ ਗੜੀ ਤੋਂ ਕਾਫੀ ਦੂਰ ਤੱਕ ਬਾਹਰ ਨੂੰ ਚਲੇ ਗਏ।
ਅਬ ਤੁਰਕਨ ਗੈਲ ਹੱਲੋ ਕਰਾਇਓ।
ਤੁਰਕ ਆਪਣੀ ਆਦਤ ਤੋਂ, ਜਿਹੜੀ ਉਹਨਾਂ ਦੀ ਆਦਤ ਹੁੰਦੀ ਹੈ, ਉਸ ਆਦਤ ਤੋਂ ਮਜਬੂਰ ਇਹਨਾਂ ਨੇ ਆਪਣੇ ਫਰੇਬ ਨੂੰ ਅੱਗੇ ਕੀਤਾ ਤੇ ਫਿਰ ਰਸਤੇ ਰੋਕ ਲਏ। ਜਦੋਂ ਸਿੰਘ ਵਾਪਸ ਆਉਣ ਲੱਗੇ ਜਦੋਂ ਵੇਖਿਆ ਵੀ ਕਾਫੀ ਦੂਰ ਲੰਘ ਗਏ ਨੇ, ਇਹਨਾਂ ਨੇ ਹੁਣ ਸਿੰਘਾਂ ਦੇ ਉੱਤੇ ਹਮਲਾ ਬੋਲ ਦਿੱਤਾ, ਇਹਨਾਂ ਮਲੇਛਾਂ ਨੇ ਤੁਰਕਾਂ ਨੇ ਸਿੰਘਾਂ ਦੇ ਉੱਤੇ ਹੱਲਾ ਬੋਲ ਦਿੱਤਾ।
ਸਿੰਘਨ ਦੇਖਿਓ ਤੁਰਕ ਦਲ ਆਇਓ,
ਸਿੰਘਾਂ ਨੇ ਵੇਖਿਆ ਕਿ ਹੁਣ ਇਹ ਤੁਰਕਾਂ ਦਾ ਦਲ ਸਾਡੇ ਤੇ ਆਣ ਪਿਆ, ਇਹਨਾਂ ਨੇ ਸਾਡੇ ਤੇ ਆਣ ਕੇ ਹੱਲਾ ਬੋਲ ਦਿੱਤਾ, ਫਰੇਬ ਕੀਤਾ ਹੈ।
ਚੜੇ ਬਹੁਤ ਥੋੜੇ ਰਹੇ ਡੇਰੇ,
ਦਰਅਸਲ ਬਹੁਤੇ ਸਿੰਘ ਚੜ ਕੇ ਆ ਗਏ ਸਨ, ਜਿਹੜੇ ਗੜੀ ਦੇ ਵਿਚ ਸਨ ਉਹ ਥੋੜੇ ਰਹਿ ਗਏ ਸਨ, ਬਾਹਰ ਜ਼ਿਆਦਾ ਸਿੰਘ ਆ ਗਏ ਵੀ ਜਿੰਨੇ ਜ਼ਿਆਦਾ ਜਾਵਾਂਗੇ ਜ਼ਿਆਦਾ ਸਮਾਨ ਲੈ ਆਵਾਂਗੇ ਇਕੱਠਾ ਕਰਕੇ, ਕਈ ਦਿਨਾਂ ਦਾ ਸਮਾਨ ਇਕੱਠਾ ਕਰਕੇ ਲੈ ਆਵਾਂਗੇ, ਜਿੰਨੇ ਜ਼ਿਆਦਾ ਜਾਵਾਂਗੇ ਉਨਾ ਜ਼ਿਆਦਾ ਸਮਾਨ ਲਿਆਵਾਂਗੇ। ਇਸ ਕਰਕੇ ਸਿੰਘ ਜ਼ਿਆਦਾ ਬਾਹਰ ਆ ਗਏ ਸਨ, ਗੜੀ ਚ ਥੋੜੇ ਰਹਿ ਗਏ ਸਨ।
ਹੋਏ ਚੋਤਰਫੋਂ ਸਿੰਘ ਉਨ ਘੇਰੇ,
ਆਖਰਕਾਰ ਤੁਰਕਾਂ ਨੇ ਚਵਾਂ ਪਾਸਿਆਂ ਤੋਂ ਤੁਰਕਾਂ ਨੇ ਸਿੰਘਾਂ ਨੂੰ ਘੇਰਾ ਪਾ ਲਿਆ।
ਸਿੱਖਨ ਨੇ ਪੀਏ ਮਨ ਮਾਨੀ,
ਹੁਣ ਸਿੰਘਾਂ ਨੇ ਵੀ ਆਪਣੇ ਮਨ ਚ ਗੱਲ ਜਾਣ ਲਈ,
ਅਬ ਨੇ ਛੂਟਤ ਹਮਰੀ ਜਾਨੀ,
ਸਿੱਖਾਂ ਵੇਖਿਆ ਕਿ ਹੁਣ ਇਥੋਂ ਸਾਡੀ ਜਾਨ ਛੁੱਟਣੀ ਔਖੀ ਹੈ, ਇਨ੍ਹਾਂ ਦੇ ਘੇਰੇ ਵਿਚੋਂ ਨਿਕਲਣਾ ਹੁਣ ਔਖਾ ਹੋਵੇਗਾ, ਚਾਰਾਂ ਪਾਸਿਆਂ ਤੋਂ ਹਜ਼ਾਰਾਂ ਤੁਰਕਾਂ ਨੇ ਸਾਨੂੰ ਘੇਰਾ ਆਣ ਪਾਇਆ।
ਓ ਸ਼ਹੀਦ ਮਰਨੋ ਨਾ ਸੰਕਾਵੋ,
ਆਖਿਆ ਭਾਈ ਫਿਰ ਹੁਣ ਸ਼ਹੀਦੀਆਂ ਦੇ ਜਾਮ ਪੀਵੋ, ਇਹੋ ਜਿਹੇ ਸ਼ਹੀਦੀਆਂ ਦੇ ਪਿਆਲੇ ਸਾਡੇ ਸਾਹਮਣੇ ਪਏ ਨੇ, ਹੁਣ ਉਹ ਭਰ ਭਰ ਕੇ ਪੀਵੋ। ਸਾਥੀਓ ਹੁਣ ਸ਼ਹੀਦੀ ਪਾਉਣ ਵਾਸਤੇ ਆਪਣੇ ਮਨ ਚ ਕਿਸੇ ਪ੍ਰਕਾਰ ਦਾ ਸ਼ੰਕਾ ਨਾ ਕਰੋ, ਕਿਸੇ ਤਰ੍ਹਾਂ ਦਾ ਸੰਦੇਹ ਨਾ ਕਰੋ।
ਗੁਰ ਕੇ ਅਰਥ ਸੋ ਜਾਨ ਗਵਾਵੋ,
ਗੁਰੂ ਦੇ ਵਾਸਤੇ ਆਪਣੀ ਜਾਨ ਲੇਖੇ ਲਾ ਦਿਓ, ਇਹ ਜਨਮ ਹੁਣ ਗੁਰੂ ਦੇ ਲੇਖੇ ਲਾਉਣ ਦਾ ਸਮਾਂ ਆ ਮਿਲਿਆ ਸਿੰਘੋ, ਹੁਣ ਆਪਣੀਆਂ ਜਾਨਾਂ ਗੁਰੂ ਦੇ ਲੇਖੇ ਲਾ ਦਿਓ।
ਦੀਨ ਮਜ਼ਹਬ ਕੋ ਯੁੱਧ ਪੀ ਆਏ,
ਨਾਲੇ ਖਾਲਸਾ ਜੀ ਇਹ ਧਰਮ ਯੁੱਧ ਹੈ, ਇਹ ਧਰਮ ਯੁੱਧ ਦੇ ਵਿਚ ਆਪਣੇ ਸਵੈ ਧਰਮ ਦੀ ਰਾਖੀ ਵਾਸਤੇ ਹੁਣ ਆਪਾਂ ਲੜਨਾ ਹੈ।
ਅਬ ਹਮ ਨੱਠੇ ਛੂਟੇ ਪੀ ਨਾ,
ਨਾਲੇ ਹੁਣ ਜੇ ਅਸੀਂ ਇਥੋਂ ਨੱਠ ਕੇ ਨਿਕਲਣਾ ਵੀ ਚਾਹੀਏ ਤੇ ਨਿਕਲ ਨਹੀਂ ਸਕਾਂਗੇ, ਇਹੋ ਜਿਹਾ ਘੇਰਾ ਪੈ ਗਿਆ ਕਿ ਇਸ ਘੇਰੇ ਵਿਚੋਂ ਹੁਣ ਜੇ ਅਸੀਂ ਨਿਕਲਣਾ ਚਾਹੀਏ ਤੇ ਨਹੀਂ ਨਿਕਲ ਸਕਾਂਗੇ।
ਅੱਗਿਓ ਪੀ ਸਿੱਖ ਸਨਮੁਖ ਹੋਏ,
ਸਿੱਖ ਵੀ ਸਨਮੁਖ ਹੋ ਗਏ ਜਦੋਂ ਤੁਰਕਾਂ ਨੇ ਘੇਰਾ ਪਾਇਆ ਮਾਰਨ ਵਾਸਤੇ, ਤੇ ਅੱਗੋ ਸਿੰਘ ਵੀ ਤਿਆਰ ਬਰ ਤਿਆਰ ਹੋ ਗਏ।
ਬੰਦੂਕ ਕਮਾਨ ਫੜ ਤੇ ਗੇ ਖਲੋਏ,
ਕਿਸੇ ਕੋਲ ਬੰਦੂਕ ਸੀ, ਕਿਸੇ ਕੋਲ ਕਮਾਨ ਸੀ, ਕਿਸੇ ਕੋਲ ਤੇਗਾਂ ਸਨ, ਕਿਸੇ ਕੋਲ ਬਰਛੇ ਸਨ, ਉਹ ਲੈ ਕੇ ਸਿੰਘ ਵੀ ਅੱਗੋਂ ਤਿਆਰ ਬਰ ਤਿਆਰ ਹੋ ਕੇ ਖਲੋ ਗਏ ਤੁਰਕਾਂ ਦਾ ਸਾਹਮਣਾ ਕਰਨ ਲਈ।
ਮਾਰ ਦੁਤਰਫੋ ਹੋਣੇ ਲਾਗੀ,
ਆਖਰਕਾਰ ਜੰਗ ਸ਼ੁਰੂ ਹੋ ਗਿਆ, ਦੋਹਾਂ ਪਾਸਿਆਂ ਤੋਂ ਮਾਰ ਮਚਣ ਲੱਗੀ, ਕਿਉਂਕਿ ਸਿੰਘ ਕਿਹੜਾ ਨਿਹੱਥੇ ਸਨ ਵੀ ਉਨ੍ਹਾਂ ਨੂੰ ਮਾਰਨਾ ਸੌਖਾ ਜਿਹਾ ਵੀ ਘੇਰ ਕੇ ਮਾਰ ਦਿਆਂਗੇ। ਸਿੰਘਾਂ ਆਖਿਆ ਵੀ ਮਰਨਾ ਤਾਂ ਹੈ ਵੀ ਸਿੰਘੋ, ਘੱਟੋ ਘੱਟ ਪੰਜ ਪੰਜ ਦਸ ਦਸ ਤੁਰਕਾਂ ਨੂੰ ਮਾਰ ਕੇ ਮਰਨਾ, ਇਹ ਸੰਕਲਪ ਕਰ ਲਓ ਵੀ ਆਪ ਕੱਲਿਆਂ ਨਹੀਂ ਮਰਨਾ, ਪੰਜਾਂ ਦਸਾਂ ਨੂੰ ਲੈ ਕੇ ਮਰਨਾ। ਏਦਾਂ ਖਾਲਸਾ ਜੀ ਸਿੰਘਾਂ ਨੇ ਗੁਰਮਤਾ ਕਰ ਲਿਆ, ਲੜਨ ਵਾਸਤੇ ਤਿਆਰੀਆਂ ਕਸ ਲਈਆਂ, ਆਹਮੋ ਸਾਹਮਣੇ ਦੋਵੇਂ ਦਲ ਹੋ ਗਏ, ਦੋਹਾਂ ਪਾਸਿਓਂ ਜੰਗ ਮਚਣ ਲੱਗਾ।
ਫਿਰ ਸੂਰ ਹੱਥ ਤੇਗਨ ਨਾਂਗੀ,
ਨੰਗੀਆਂ ਤੇਗਾਂ ਸੂਰਮਿਆਂ ਦੇ ਹੱਥਾਂ ਦੇ ਵਿਚ ਨੱਚਦੀਆਂ ਨੇ, ਕਾਲ ਦੀ ਜੀਭ ਵਾਂਗੂ ਜੰਗ ਦੇ ਮੈਦਾਨ ਦੇ ਵਿਚ ਸਿੰਘਾਂ ਸੂਰਮਿਆਂ ਦੀਆਂ ਤੇਗਾਂ ਨੱਚਣ ਲੱਗੀਆਂ ਹਨ।
ਦੋਹਰਾ ਸਿੰਘ ਸੋ ਪਿੱਛੇ ਤੋਂ ਫਿਰੇ, ਜੋ ਕਹੂ ਟਿਕਾਣਾ ਹੋਏ,
ਸਿੰਘ ਵੀ ਪਿੱਛੇ ਤਾਂ ਮੁੜਨ ਦੇ ਪਿੱਛੇ ਕੋਈ ਉਹਨਾਂ ਨੂੰ ਟਿਕਾਣਾ ਨਜ਼ਰ ਆਉਂਦਾ ਹੋਵੇ, ਉਹਨਾਂ ਵੇਖਿਆ ਵੀ ਖਾਲਸਾ ਜੀ ਹੁਣ ਪਿੱਛੇ ਤਾਂ ਕੋਈ ਟਿਕਾਣਾ ਨਹੀਂ ਜਿੱਥੇ ਆਪਾਂ ਜਾ ਕੇ ਟਿਕ ਜਾਣਾ, ਸਿੰਘ ਵੀ ਹੁਣ ਪਿੱਛੇ ਤਾਂ ਮੁੜਨ ਜੇ ਉਹਨਾਂ ਨੂੰ ਪਿੱਛੇ ਕੋਈ ਟਿਕਾਣਾ ਨਜ਼ਰ ਆਵੇ।
ਜੀਵਨ ਨਾ ਜਾਪੈ ਉਨ ਕਿਵੇਂ, ਮਰੇ ਅੱਗੇ ਹੋਏ ਹੋਏ,
ਉਹਨਾਂ ਵੇਖਿਆ ਸਿੰਘ ਹੁਣ ਸਾਡਾ ਜੀਵਣਾ ਨਹੀਂ ਹੈ, ਹੁਣ ਤਾਂ ਅੱਗੇ ਹੋ ਕੇ ਸ਼ਹੀਦੀਆਂ ਪ੍ਰਾਪਤ ਕਰੋ, ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਨੇ, ਸੂਰਮਿਓ ਤੁਹਾਡੇ ਦੋਨਾਂ ਹੱਥਾਂ ਵਿਚ ਲੱਡੂ ਨੇ, ਜੇ ਸ਼ਹੀਦੀ ਪਾਓਗੇ ਤਾਂ ਪਰਲੋਕ ਦਾ ਸੁੱਖ, ਤੇ ਜੇ ਜੰਗ ਦੇ ਮੈਦਾਨ ਚ ਫਤਿਹ ਪ੍ਰਾਪਤ ਕਰਕੇ ਜਿੱਤ ਜਾਓਗੇ ਤਾਂ ਫਿਰ ਇਸ ਲੋਕ ਦਾ ਸੁੱਖ, ਦੋਵੇਂ ਸੁੱਖ ਸਾਡੇ ਹੱਥਾਂ ਵਿਚ ਹਨ।
ਜੋ ਪਈ ਖੜ ਸਿੱਖਣ ਤੇ ਸ਼ਸਤਰ ਚਲਾਏ।
ਹੁਣ ਅੱਗੇ ਹੋ ਕੇ ਮਰਨ ਦਾ ਸਮਾਂ ਹੈ, ਵੀ ਜਿੰਨਾ ਮੂਹਰੇ ਹੋ ਕੇ ਪੈਰ ਪਿੱਛੇ ਨਹੀਂ ਪਾਉਣੇ, ਤਾਂ ਜੋ ਕੱਲ ਸਾਡੀ ਸ਼ਹੀਦੀ ਤੇ ਕਿਸੇ ਪ੍ਰਕਾਰ ਦੀ ਉਂਗਲ ਨਾ ਉੱਠੇ ਕਿ ਸਿੰਘ ਲੜੇ ਪਰ ਲੜਦਿਆਂ ਪੈਰ ਪਿੱਛੇ ਹਟਾ ਕੇ ਮਰੇ। ਕਹਿੰਦੇ ਮਰਨਾ ਤੇ ਮੂਹਰੇ ਹੋ ਕੇ, ਪੈਰ ਅੱਗੇ ਵਧਾ ਕੇ ਅੱਗੇ ਹੋ ਕੇ ਡਿੱਗਣਾ ਹੈ। ਖਾਲਸਾ ਜੀ ਕੋਈ ਵਿਰਲਾ ਸਿੰਘ ਹੀ ਸੀ ਜਿਹੜਾ ਕਿਤੇ ਪਿੱਠ ਭਰਨੇ ਪਿਛਾਂ ਨੂੰ ਡਿੱਗ ਪਵੇ, ਨਹੀਂ ਤਾਂ ਮੂਹਰੇ ਅੱਗੇ ਦੁਸ਼ਮਣ ਨੂੰ ਮਾਰਦਿਆਂ ਮੂੰਹ ਭਰਨੇ ਡਿੱਗਿਆ ਕਰਦੇ ਸਨ। ਕਹਿੰਦੇ ਇਸ ਪ੍ਰਕਾਰ ਨਾਲ ਸਿੱਖਾਂ ਨੇ ਆਪਣੇ ਸ਼ਸਤਰ ਚਲਾਏ ਹਨ।
ਫਟੇ ਨਾ ਪਿੱਛੇ ਪਗ ਅੱਗੇ ਤਾਏ।
ਹੁਣ ਸਿੱਖ ਪਿੱਛੇ ਨਹੀਂ ਹਟੇ, ਆਪਣੇ ਪੈਰ ਅੱਗੇ ਵਧਾ ਕੇ ਲੜਨ ਲੱਗੇ ਹਨ।
ਭਰੀ ਬੰਦੂਕ ਸੁਦਈ ਚਲਾਏ।
ਜਿਹੜੀਆਂ ਬੰਦੂਕਾਂ ਭਰੀਆਂ ਹੋਈਆਂ ਸੀ ਸਿੰਘਾਂ ਦੀਆਂ, ਉਹ ਗੋਲੀਆਂ ਸਿੰਘਾਂ ਨੇ ਦਾਗ ਦਿੱਤੀਆਂ ਤੁਰਕਾਂ ਦੇ ਨਿਸ਼ਾਨੇ ਸੇਧ ਕੇ।
ਫੇਰ ਨਾ ਨਿਕਸਨ ਦੀਨੀ ਕਾਏ।
ਪਰ ਦੁਬਾਰਾ ਬੰਦੂਕਾਂ ਭਰਨ ਦਾ ਸਮਾਂ ਨਹੀਂ ਲੱਗਣ ਦਿੱਤਾ, ਤੁਰਕ ਇੰਨੇ ਜ਼ਿਆਦਾ ਸੀ, ਘੇਰਾ ਇੰਨਾ ਕੱਸ ਲਿਆ ਉਹਨਾਂ ਨੇ ਆਲੇ ਦੁਆਲਿਓ ਕਿ ਦੁਬਾਰਾ ਬੰਦੂਕਾਂ ਭਰਨ ਦਾ ਮੌਕਾ ਨਹੀਂ ਲੱਗਾ ਸਿੰਘਾਂ ਨੂੰ।
ਤਬ ਸਿੰਘਨ ਫੜ ਲਈ ਤਲਵਾਰ।
ਖਾਲਸਾ ਜੀ ਫਿਰ ਸਭ ਤੋਂ ਨੇੜੇ ਦਾ ਹਥਿਆਰ ਹੈ ਤਲਵਾਰ, ਤੇਗ। ਜਿੱਥੇ ਬੰਦੂਕ ਕੰਮ ਨਹੀਂ ਕਰਦੀ ਉੱਥੇ ਤੇਗ ਕੰਮ ਕਰਦੀ ਹੈ। ਨੇੜੇ ਦਾ ਹਥਿਆਰ ਤਾਂ ਇਹੀ ਹੈ ਨਾ, ਤੇ ਜਿੱਥੇ ਬੰਦੂਕ ਕੰਮ ਨਾ ਕਰੇ ਉੱਥੇ ਤੇ ਫਿਰ ਤਲਵਾਰਾਂ ਤੇ ਤੇਗਾਂ ਹੀ ਕੰਮ ਕਰਦੀਆਂ ਨੇ। ਸਿੰਘਾਂ ਵੇਖਿਆ ਵੀ ਹੁਣ ਬੰਦੂਕਾਂ ਦਾ ਸਮਾਂ ਨਹੀਂ ਰਿਹਾ ਦੁਬਾਰਾ ਭਰਨ ਦਾ, ਤੁਰਕ ਐਨ ਨੇੜੇ ਆਣ ਢੁਕੇ ਨੇ। ਤੋ ਸੂਰਮਿਆਂ ਨੇ ਸੜਕ ਮਿਆਨੋ ਕੱਢੀਆਂ ਤਿੱਖੀਆਂ ਤਲਵਾਰੀ। ਗੁਰੂ ਕਲਗੀਧਰ ਦੇ ਚੰਡੀ ਦੇ ਵਾਰ ਦੇ ਬਚਨ ਨੇ ਕਿ ਸੜਕ ਦੇ ਕੇ ਮਿਆਨਾ ਚ ਧੂ ਕੇ ਸਿੰਘਾਂ ਨੇ ਤੇਗਾਂ ਕੱਢੀਆਂ ਹਨ।
ਜਿਸੇ ਚਲਾਈ ਤਿਸ ਕਰ ਗਈ ਪਾਰ।
ਤੁਰਕ ਦੇ ਉੱਤੇ ਗੁਰੂ ਕੇ ਸਿੰਘ ਨੇ ਤੇਗ ਚਲਾਈ, ਉਹ ਤੇਗ ਇਹੋ ਜੀ ਸਾਫ ਚੱਲੀ ਕਿ ਉਹਨਾਂ ਸਰੀਰਾਂ ਨੂੰ, ਤੁਰਕਾਂ ਦੇ ਸਰੀਰਾਂ ਨੂੰ ਚੀਰ ਕੇ ਉਹ ਤੇਗਾਂ ਪਾਰ ਜਾ ਨਿਕਲੀਆਂ।
ਤੀਰ ਅੰਦਾਜ ਤੀਰ ਚਲਾਏ।
ਤੀਰ ਅੰਦਾਜ ਸਨ ਉਹਨਾਂ ਨੇ ਤੀਰ ਚਲਾਏ ਹਨ।
ਨੇਜਨ ਵਾਲਨ ਨੇਜੇ ਖੁਬਾਏ।
ਸਿੰਘਾਂ ਕੋਲ ਵੱਡੇ ਵੱਡੇ ਨੇਜੇ ਬਰਛੇ ਸਨ, ਉਹਨਾਂ ਨੇ ਮਾਰ ਮਾਰ ਨੇਜੇ ਤੇ ਬਰਛੇ ਉਹਨਾਂ ਤੁਰਕਾਂ ਦੀਆਂ ਛਾਤੀਆਂ ਪਰੋ ਦਿੱਤੀਆਂ ਨੇ। ਜੈਸੇ ਚੰਡੀ ਜੀ ਦੀ ਵਾਰ ਦਾ ਵਚਨ ਹੈ ਗੁਰੂ ਕਲਗੀਧਰ ਦਾ ਕਿ ਜਾਨ ਹਲਵਾਈ ਸੀਖ ਨਾਲ ਵਿਨ ਵੜੇ ਉਤਾਰੇ। ਕਹਿੰਦੇ ਇਸ ਤਰ੍ਹਾਂ ਨੇਜੇ ਮਾਰ ਕੇ ਛਾਤੀਆਂ ਪੁਰੋਈਆਂ ਤੁਰਕਾਂ ਦੀਆਂ, ਉਥਲ ਉਥਲ ਕੇ ਘੋੜਿਆਂ ਤੋਂ ਏਦਾਂ ਜ਼ਮੀਨ ਤੇ ਸੁੱਟਿਆ ਜਿਵੇਂ ਹਲਵਾਈ ਵੜੇ ਬਣਾਉਂਦਾ ਨਾ, ਵੜੇ ਮਾਵਾਂ ਦੀ ਦਾਲ ਦੇ ਤਲਦਾ ਹੈ, ਤੇ ਉਹ ਵੜੇ ਬਣਾ ਕੇ ਕੀ ਕਰਦਾ, ਉਹਦੇ ਕੋਈ ਲੋਹੇ ਦੀ ਸੀਖ ਹੁੰਦੀ ਹੈ, ਉਹ ਕਿੰਨੇ ਸਾਰੇ ਵੜਿਆਂ ਨੂੰ ਵਿੰਨ ਕੇ ਨਾ ਉਹ ਵਿੱਚੋਂ ਤਲ ਕੇ ਬਾਹਰ ਕੱਢ ਕੇ ਇੱਕ ਪਾਸੇ ਰੱਖ ਦਿੰਦਾ। ਕਹਿੰਦੇ ਏਦਾਂ ਵਿੰਨ ਵਿੰਨ ਕੇ ਆਪਣੇ ਬਰਛਿਆਂ ਨਾਲ ਤੁਰਕਾਂ ਦੀਆਂ ਛਾਤੀਆਂ ਨੂੰ, ਮਲੇਛਾਂ ਦੀਆਂ ਛਾਤੀਆਂ ਨੂੰ ਉਹ ਥਲ ਥਲ ਕੇ ਸਿੰਘਾਂ ਨੇ ਘੋੜਿਆਂ ਤੋਂ ਥੱਲੇ ਸੁੱਟਿਆ ਹੈ।
ਬਰਛਨ ਵਾਲਨ ਬਰਛੀ ਲਾਈ।
ਨੇਜਿਆਂ ਵਾਲਿਆਂ ਨੇ ਨੇਜੇ ਖੁਬੋਏ ਨੇ, ਬਰਛਿਆਂ ਵਾਲਿਆਂ ਨੇ ਬਰਛੇ ਚਲਾਏ ਹਨ।
ਇੱਕ ਇੱਕ ਦੋਏ ਦੋਏ ਪਾਰ ਲੰਘਾਈ।
ਇੱਕ ਇੱਕ ਤੁਰਕ ਦੋ ਦੋ ਤੁਰਕਾਂ ਦੀਆਂ ਛਾਤੀਆਂ ਦੇ ਵਿੱਚੋਂ ਇਕੱਠੇ ਬਰਛੇ ਪਾਰ ਲੰਘਾ ਦਿੱਤੇ ਹਨ।
ਤੁਰਕ ਪਿਮਾਰੇ ਲਾਲਾ ਤਾਣ।
ਆਖਿਰਕਾਰ ਤੁਰਕ ਵੀ ਕਿਹੜਾ ਸੂਰਮੇ ਨਹੀਂ ਸੀ, ਉਹ ਵੀ ਬੜੇ ਬਹਾਦਰ ਸਨ। ਉਹ ਤੁਰਕ ਵੀ ਜਿਹੜੇ ਨੇ ਉਹ ਆਪਣਾ ਤਾਣ ਲਾ ਲਾ ਕੇ ਮਾਰਦੇ ਹਨ।
ਹਿਮ ਬੱਡ ਮੱਚ ਗਏ ਉਹਾਂ ਕਮਸਾਣ।
ਇਸ ਪ੍ਰਕਾਰ ਦਾ ਕਮਾਸਾਣ ਜੰਗ ਮਚਿਆ, ਇਸ ਤਰ੍ਹਾਂ ਦਾ ਭਿਆਨਕ ਕਮਾਸਾਣ ਜੰਗ ਮਚਿਆ।
ਸਿੰਘ ਤੋਂ ਜਿੰਦ ਨਿਜ ਸੰਕ ਨਾ ਕਰੇ।
ਤੇ ਜਿਹੜੇ ਗੁਰੂ ਕੇ ਸਿੰਘ ਨੇ ਉਹ ਆਪਣੇ ਜੀਵਨ ਦੀ ਸ਼ੰਕਾ ਨਹੀਂ ਰੱਖਦੇ ਕਿ ਅਸੀਂ ਜੀਵਦੇ ਰਹਾਂਗੇ, ਆਪਣੀ ਜਾਨ ਬਚਾ ਕੇ ਲੜੀਏ ਤੇ ਸਾਡੇ ਪਰਿਵਾਰ ਦੇ ਜੀ ਨਾ ਰੁਲ ਜਾਣ ਸਾਡੇ ਮਰਨ ਤੋਂ ਬਾਅਦ, ਏਦਾਂ ਦਾ ਫਿਕਰ ਨਹੀਂ ਸਿੰਘਾਂ ਦੇ ਹਿਰਦਿਆਂ ਵਿੱਚ।
ਤੁਰਕ ਲੜੇ ਅਰ ਜਾਏ ਪੀਟਰ।
ਸਿੰਘ ਨਿਰਖੌਫ ਹੋ ਕੇ ਲੜਦੇ ਨੇ, ਉਹਨਾਂ ਨੂੰ ਮਰਨ ਦਾ ਡਰ ਨਹੀਂ, ਪਰ ਜਿਹੜੇ ਤੁਰਕ ਨੇ ਉਹ ਲੜਦੇ ਵੀ ਨੇ ਪਰ ਉਹਨਾਂ ਦੇ ਅੰਦਰ ਡਰ ਵੀ ਹੈ ਕਿਤੇ ਮਾਰੇ ਨਾ ਜਾਈਏ, ਮਰ ਕੇ ਸਾਡੇ ਬੱਚੇ ਰੁਲ ਜਾਣਗੇ, ਪਿੱਛੇ ਸਾਡੇ ਪਰਿਵਾਰਾਂ ਦਾ ਕੀ ਹੋਵੇਗਾ। ਏਦਾਂ ਉਹ ਤਨਖਾਹਦਾਰ ਸਨ, ਸਿੱਧਾ ਕਿਹੜੀਆਂ ਤਨਖਾਹਾਂ ਲੈ ਕੇ ਲੜਨਾ ਸੀ। ਉਹਨਾਂ ਦੇ ਮਨਾਂ ਦੇ ਵਿੱਚ ਡਰ ਹੈ, ਸਿੰਘਾਂ ਦੇ ਹਿਰਦਿਆਂ ਚ ਡਰ ਨਹੀਂ। ਹੁਣ ਜਿਹੜਾ ਮੌਤ ਦੇ ਡਰ ਤੋਂ ਰਹਿਤ ਹੋ ਕੇ ਲੜਦਾ ਉਹ ਹਮੇਸ਼ਾ ਵੈਰੀ ਤੇ ਭਾਰੂ ਹੋ ਕੇ ਲੜੇਗਾ। ਜਿਹਦੇ ਅੰਦਰ ਮੌਤ ਦਾ ਡਰ ਹੀ ਨਹੀਂ ਹੈ ਉਹ ਤਾਂ ਫਿਰ ਦੁਸ਼ਮਣ ਤੇ ਭਾਰੂ ਹੋ ਕੇ ਲੜੇਗਾ ਨਾ। ਸਿੰਘ ਇਸ ਪ੍ਰਕਾਰ ਨਾਲ ਲੜ ਰਹੇ ਨੇ, ਤੁਰਕ ਆਪਣੇ ਮਨਾਂ ਦੇ ਵਿੱਚ ਡਰ ਰੱਖ ਕੇ ਲੜਦੇ ਹਨ।
ਸਿੰਘ ਤੋਂ ਸ਼ਸਤਰ ਮੁਖ ਪਰ ਲੈ,
ਸਿੰਘ ਜਿਹੜੇ ਨੇ ਉਹ ਤੁਰਕਾਂ ਵੱਲੋਂ ਚਲਾਏ ਸ਼ਸਤਰ ਆਪਣੀ ਛਾਤੀ ਤੇ ਸਾਹਮਣੇ ਸਹਿੰਦੇ ਨੇ, ਸਨਮੁਖ ਹੋ ਕੇ ਆਪਣੇ ਸਰੀਰ ਤੇ ਸ਼ਸਤਰਾਂ ਨੂੰ ਸਹਿੰਦੇ ਹਨ।
ਤੁਰਕ ਪੈਰ ਕੁਛ ਪਿੱਛੇ ਦੇ,
ਪਰ ਜਿਹੜੇ ਤੁਰਕ ਨੇ ਉਹ ਪਿੱਛੇ ਦੌੜਦੇ ਦੌੜਦੇ ਪਿੱਠ ਤੇ ਵਾਰ ਖਾਂਦੇ ਨੇ, ਦੌੜ ਕੇ ਪਿੱਛੇ ਜਦੋਂ ਨੱਠਦੇ ਨੇ ਪਿੱਠ ਤੇ ਵਾਰ ਖਾਂਦੇ ਨੇ। ਸਾਹਮਣੇ ਹੋ ਕੇ ਕੋਈ ਵਿਰਲਾ ਹੀ ਤੁਰਕ ਹੋਵੇਗਾ ਜਿਹੜਾ ਛਾਤੀ ਤੇ ਵਾਰ ਚੱਲਦਾ ਹੋਵੇ, ਨਹੀਂ ਤਾਂ ਪਿੱਠ ਵਿਖਾਉਂਦੇ ਨੇ ਦੌੜ ਕੇ ਤੇ ਪਿੱਠ ਦੇ ਉੱਤੇ ਵਾਰ ਖਾ ਕੇ ਮਰਦੇ ਹਨ।
ਦੋਹਰਾ ਤੁਰਕ ਤੋਂ ਪਿੱਛੇ ਮੁੜ ਬਚੇ, ਸਿੰਘਨ ਪਿੱਛੇ ਨਾ ਥਾਨ।
ਹੁਣ ਤੁਰਕਾਂ ਕੋਲ ਤਾਂ ਉਹਨਾਂ ਕੋਲ ਜਗ੍ਹਾ ਹੈ, ਪਿੱਛੇ ਮੋਰਚੇ ਹਨ, ਉਹ ਤਾਂ ਪਿੱਛੇ ਨੱਠ ਕੇ ਬਚ ਸਕਦੇ ਨੇ, ਪਰ ਸਿੰਘਾਂ ਕੋਲ ਕੋਈ ਐਸੀ ਜਗ੍ਹਾ ਨਹੀਂ ਸੀ ਜਿੱਥੇ ਉਹ ਭੱਜ ਕੇ ਜਾ ਕੇ ਆਸਰਾ ਲੈ ਕੇ ਆਪਣਾ ਆਪ ਬਚਾ ਸਕਣ। ਉਹ ਤਾਂ ਰੜੇ ਮੈਦਾਨ ਦੇ ਵਿੱਚ ਸਾਹਮਣੇ ਕਾਬੂ ਆ ਗਏ ਨੇ ਇਹਨਾਂ ਤੁਰਕਾਂ ਦੇ। ਤੁਰਕਾਂ ਦੇ ਕੋਲ ਕਈ ਜਗ੍ਹਾਵਾਂ ਨੇ ਪਿੱਛੇ ਮੋਰਚੇ ਨੇ, ਉੱਥੇ ਜਾ ਕੇ ਟਿਕ ਜਾਂਦੇ ਨੇ, ਪਰ ਸਿੰਘਾਂ ਦੇ ਕੋਲ ਪਿੱਛੇ ਹਟਣ ਵਾਸਤੇ ਕੋਈ ਥਾਂ ਨਹੀਂ।
ਸਿੰਘਨ ਆਸਾ ਛੁੱਟ ਗਈ, ਤੁਰਕ ਤੋਂ ਆਸ ਰਖਾਨ।
ਸਿੰਘਾਂ ਦੇ ਮਨਾਂ ਵਿੱਚੋਂ ਤਾਂ ਆਸ ਛੁੱਟ ਗਈ ਹੈ ਕਿਸੇ ਜਗ੍ਹਾ ਦੀ ਵੀ, ਅਸੀਂ ਕੋਈ ਕਿਤੇ ਪਿੱਛੇ ਜਾਣਾ, ਉਨ੍ਹਾਂ ਨੇ ਤਾਂ ਠਾਣ ਲਈ ਵੀ ਇੱਥੇ ਹੀ ਮਰਨਾ ਹੁਣ। ਪਰ ਤੁਰਕਾਂ ਨੂੰ ਆਸਾ ਸੀਗੀ ਵੀ ਜੇ ਇੱਥੋਂ ਦੌੜ ਜਾਵਾਂਗੇ ਪਿੱਛੇ ਜਾ ਕੇ ਬਚ ਜਾਵਾਂਗੇ ਮੋਰਚੇ ਵਿੱਚ ਲੁਕ ਕੇ। ਪਰ ਸਿੰਘਾਂ ਨੂੰ ਕੋਈ ਆਸ ਨਹੀਂ ਸੀ ਨਾ ਪਿੱਛੇ ਜਾਣ ਦੀ, ਨਾ ਹੀ ਉਨ੍ਹਾਂ ਨੂੰ ਕੋਈ ਟਿਕਾਣਾ ਦਿਸਦਾ ਹੈ।
ਇੱਕ ਡਿੱਗੇ ਤੁਰਕ ਦੋਏ ਆਵੇ, ਦੋਏ ਡਿੱਗਿਓ ਆਵੇ ਚਾਰ।
ਖਾਲਸਾ ਜੀ, ਸਿੰਘਾਂ ਨੇ ਇਹੋ ਜਿਹੇ ਤੁਰਕਾਂ ਦੇ ਆਹੂ ਲਾਏ ਕਿ ਇੱਕ ਤੁਰਕ ਨੂੰ ਮਾਰਦੇ ਨੇ, ਪਰ ਤੁਰਕਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਵੀ ਇੱਕ ਨੂੰ ਮਾਰਦੇ ਨੇ ਦੋ ਆ ਖਲੋਂਦੇ ਨੇ, ਦੋਹਾਂ ਤੁਰਕਾਂ ਨੂੰ ਮਾਰਦੇ ਨੇ ਉਹਨਾਂ ਦੀ ਥਾਂ ਤੇ ਚਾਰ ਤੁਰਕ ਆ ਕੇ ਖਲੋ ਜਾਂਦੇ ਹਨ।
ਚਾਰ ਮਰੇ ਅੱਠ ਆਖੜੇ, ਕਿਮ ਹੋਵੇ ਉਨਕੀ ਹਾਰ।
ਚਾਰ ਤੁਰਕਾਂ ਨੂੰ ਮਾਰਦੇ ਨੇ ਤੇ ਚਾਰਾਂ ਦੀ ਥਾਂ ਤੇ ਅੱਠ ਆ ਕੇ ਖਲੋ ਜਾਂਦੇ ਨੇ। ਹੁਣ ਜੇ ਉਹਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਚਾਰਾਂ ਦੀ ਥਾਂ ਤੇ ਅੱਠ, ਅੱਠਾਂ ਦੀ ਥਾਂ ਤੇ ਸੋਲਾਂ ਆਖ ਲਾਉਂਦੇ ਨੇ, ਆਖਿਰਕਾਰ ਉਹਨਾਂ ਦੀ ਹਾਰ ਕਿਵੇਂ ਹੋਣੀ ਸੀ? ਸਿੰਘ ਥੋੜੇ ਸਨ, ਉਹਨਾਂ ਦੀ ਗਿਣਤੀ ਜ਼ਿਆਦਾ ਸੀ। ਦੋ ਮਰਦੇ ਨੇ ਚਾਰ ਆਖ ਲਾਉਂਦੇ ਨੇ, ਚਾਰ ਮਰਦੇ ਨੇ ਅੱਠ ਆਣ ਖਲੋਂਦੇ ਨੇ।
ਜੋ ਭਾਈ ਜੋ ਸਿੱਖ ਉਥੇ ਸਨਮੁਖ ਧਾਵੇ,
ਜਿਹੜੇ ਜਿਹੜੇ ਸਿੱਖ ਉਥੇ ਸਨਮੁਖ ਹੋ ਕੇ ਧਾ ਕੇ ਲੜਦੇ ਹਨ,
ਮੱਥੇ ਉੱਪਰ ਚੋਟਾ ਖਾਵੇ,
ਆਪਣੇ ਸਾਹਮਣੇ ਸਰੀਰ ਦੇ ਉੱਤੇ ਵੈਰੀਆਂ ਵੱਲੋਂ ਚਲਾਏ ਸ਼ਸਤਰਾਂ ਦੇ ਵਾਰ ਝੱਲਦੇ ਹਨ,
ਜਬ ਲੋ ਸਾਸ ਉਸ ਤਨ ਮੈਂ ਰਹੇ।
ਖਾਲਸਾ ਜੀ, ਉਹ ਸਿੰਘਾਂ ਦੇ ਸਰੀਰਾਂ ਵਿੱਚ ਇੰਨਾ ਬਲ ਤੇ ਤਾਣ ਹੈ ਕਿ ਜਦੋਂ ਤੱਕ ਅਖੀਰਲਾ ਸਾਹ ਸਰੀਰ ਵਿੱਚ ਚੱਲਦਾ ਹੈ ਉਦੋਂ ਤੱਕ ਲੜਨ ਤੋਂ ਬਾਅਦ ਨਹੀਂ ਆਉਂਦੇ। ਇੱਕ ਅੰਗਰੇਜ਼ ਨੇ ਲਿਖਿਆ, ਜਦੋਂ ਅੰਗਰੇਜ਼ਾਂ ਤੇ ਸਿੰਘਾਂ ਦੀ ਲੜਾਈ ਹੋਈ ਨਾ, ਉਹ ਕਹਿੰਦਾ ਮੈਂ ਵੇਖਿਆ ਵੀ ਇੱਕ ਸਿੰਘ ਦਾ ਧੜ ਵੱਢਿਆ ਹੋਇਆ ਤੇ ਥੱਲੇ ਤੜਫ ਰਿਹਾ। ਕਹਿੰਦੇ ਮੈਂ ਸੋਚਿਆ ਵੀ ਇਹਦੇ ਕੋਲ ਜਾ ਕੇ ਵੇਖਾਂ ਵੀ ਇਹ ਸਿੰਘ ਹੁੰਦੇ ਕਿਹੋ ਜਿਹੇ ਨੇ। ਧੜ ਕੱਟਿਆ ਹੋਇਆ, ਲੱਤਾਂ ਕੱਟੀਆਂ ਹੋਈਆਂ ਸਨ, ਇੱਕ ਬਾਂਹ ਕੱਟੀ ਹੋਈ ਸੀ, ਇੱਕ ਬਾਂਹ ਕੇਵਲ ਉਹਦੀ ਕਾਇਮ ਸੀ, ਉਹ ਵੀ ਖੱਬੀ। ਕਹਿੰਦਾ ਜਦੋਂ ਮੈਂ ਕੋਲ ਗਿਆ ਉਸ ਤੜਫਦੇ ਹੋਏ ਤੇ ਵੀ ਇਹਨੇ ਮੇਰਾ ਹੁਣ ਕੀ ਵਿਗਾੜ ਲੈਣਾ, ਕਹਿੰਦੇ ਕੋਲ ਜਾ ਕੇ ਵੇਖਾਂ ਤਾਂ ਸਹੀ ਵੀ ਸਿੰਘਾਂ ਦੀਆਂ ਸ਼ਕਲਾਂ ਕਿੱਦਾਂ ਦੀਆਂ ਹੁੰਦੀਆਂ ਨੇ, ਕਿੱਦਾਂ ਦੇ ਹੁੰਦੇ ਨੇ। ਜਦੋਂ ਕਹਿੰਦਾ ਮੈਂ ਕੋਲ ਗਿਆ ਤੇ ਉਹ ਸਿੰਘ ਜਿਹੜਾ ਧੜ ਕੱਟਿਆ ਹੋਇਆ ਥਲੜਾ ਬਾਂਹ ਕੱਟੀ ਹੋਈ, ਕਹਿੰਦਾ ਉਹਦੇ ਹੱਥ ਚ ਤੇਗ ਸੀ, ਤੇਗ ਚੁੱਕ ਕੇ ਫਿਰ ਵੀ ਉਹ ਧੜ ਸਮੇਤ ਆ ਕੇ ਮੈਨੂੰ ਮਾਰਨ ਪਿਆ, ਕਹਿੰਦਾ ਮਸਾਂ ਮੈਂ ਆਪਣੀ ਜਾਨ ਬਚਾਈ। ਇਦਾਂ ਦੇ ਨੇ ਗੁਰੂ ਕੇ ਲਾਲ, ਕਿਉਂਕਿ ਉਹਨਾਂ ਦੇ ਦਿਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਪਾਵਨ ਪੰਕਤੀ ਵਸਦੀ ਹੈ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਜੰਗ ਦੇ ਮੈਦਾਨ ਵਿੱਚ, ਧਰਮ ਯੁੱਧ ਦੇ ਮੋਰਚੇ ਵਿੱਚ ਉਹ ਆਪਣਾ ਪੁਰਜਾ ਪੁਰਜਾ ਭਾਵੇਂ ਕਟਾ ਲੈਣ, ਪਰ ਰਣ ਭੂਮੀ ਨੂੰ ਛੱਡ ਕੇ, ਜੰਗ ਦੇ ਮੈਦਾਨ ਨੂੰ ਛੱਡ ਕੇ ਪਿੱਛੇ ਨਹੀਂ ਜਾਂਦੇ। ਕਹਿੰਦੇ ਸਿੰਘ ਜਿਹੜੇ ਲੜ ਰਹੇ ਨੇ, ਜਬ ਲੋ ਸਾਸ ਉਸ ਤਨ ਮੈਂ ਰਹੇ, ਅਖੀਰਲਾ ਸਾਹ ਜਦੋਂ ਤੱਕ ਸਰੀਰ ਦੇ ਵਿੱਚ ਰਹਿੰਦਾ ਜਾਂ ਸਰੀਰ ਦੇ ਵਿੱਚ ਅਖੀਰਲਾ ਕਤਰਾ ਖੂਨ ਦਾ ਰਹਿੰਦਾ ਉਦੋਂ ਤੱਕ ਜੰਗ ਦੇ ਮੈਦਾਨ ਚ ਸਿੱਖ ਲੜ ਰਹੇ ਨੇ।
ਆਓ ਆਓ ਕਰੇ ਉਹ ਮਾਰ ਮਾਰ ਕਹੇ,
ਜਦੋਂ ਇੱਕ ਨੂੰ ਮਾਰਦੇ ਨੇ ਦੋਹਾਂ ਨੂੰ ਮਾਰਦੇ ਨੇ ਆਪ ਵੀ ਜ਼ਖਮੀ ਹੁੰਦੇ ਨੇ, ਇਹ ਨਹੀਂ ਕਹਿੰਦੇ ਵੀ ਹੁਣ ਬਸ ਕਰੋ ਆਓ ਹੋਰ ਤੁਰਕੋ ਆਓ, ਜਿੰਨੇ ਆਉਂਦੇ ਚੜ ਕੇ ਖੂਬ ਉਹਨਾਂ ਨੂੰ ਵੰਗਾਰਦੇ ਨੇ ਆਓ ਹੋਰ ਆਓ, ਏਦਾਂ ਕਹਿੰਦੇ ਬੜੀ ਦਲੇਰੀ ਦੇ ਨਾਲ ਉਹਨਾਂ ਨੂੰ ਮਾਰਦੇ ਹਨ।
ਅੱਧ ਸਸਕਤ ਲੋਟਲੇ ਸੋਨਾਏ,
ਸਿਸਕਦੇ ਹੋਣ ਯਾਨੀ ਕਿ ਦਮ ਨਿਕਲਣ ਵਾਲੇ ਹੋਣ ਫਿਰ ਵੀ ਨਹੀਂ ਟਲਦੇ, ਡਿੱਗਦੇ ਡਿੱਗਦੇ ਵੀ ਇੱਕ ਅੱਧੇ ਤੁਰਕ ਨੂੰ ਮਾਰ ਹੀ ਮੁਕਾਉਂਦੇ ਨੇ, ਡਿੱਗਦੇ ਡਿੱਗਦੇ ਵੀ ਇੱਕ ਅੱਧੇ ਤੁਰਕ ਨੂੰ ਮਾਰ ਮੁਕਾਉਂਦੇ ਹਨ, ਅੱਧੇ ਸਿਸਕਦੇ ਹੋਏ ਵੀ ਨਹੀਂ ਟਲਦੇ ਜੰਗ ਦੇ ਮੈਦਾਨ ਚੋਂ।
ਓਏ ਪੀਸ ਸਖਤ ਛੋੜ ਨਾ ਜਾਏ,
ਪਰ ਤੁਰਕ ਵੀ ਇਹੋ ਜਿਹੇ ਨੇ ਵੀ ਜੇ ਕੋਈ ਸਿਸਕੀਆਂ ਲੈਂਦਾ ਸਿੰਘ ਪਿਆ ਵੀ ਹੁੰਦਾ ਸੀ ਨਾ ਤੜਫਦਾ ਹੁੰਦਾ ਸੀ ਤੇ ਤੇਗ ਮਾਰ ਕੇ ਉਹਦਾ ਸਿਰ ਵੱਢ ਕੇ ਜਾਂਦੇ ਸੀ ਵੀ ਕਿਤੇ ਦੁਬਾਰਾ ਨਾ ਉੱਠ ਜਾਏ, ਸਿਸਕੀਆਂ ਲੈਂਦਾ ਕੋਈ ਡਿੱਗਿਆ ਵੀ ਹੁੰਦਾ ਸੀ ਤੇ ਕਹਿੰਦੇ ਤੁਰਕ ਵੀ ਉਹਨੂੰ ਛੱਡ ਕੇ ਨਹੀਂ ਸਨ ਜਾਂਦੇ, ਉਹਦਾ ਸਿਰ ਵੱਢ ਕੇ ਉਹਨੂੰ ਪੂਰਨ ਤੌਰ ਤੇ ਖਤਮ ਕਰਕੇ ਜਾਂਦੇ ਸਨ ਵੀ ਕਿਤੇ ਦੁਬਾਰਾ ਨਾ ਉੱਠ ਪੈਣ।
ਦੀਨ ਮਜ਼ਬ ਕੋ ਯੁੱਧ ਇਮ ਪਇਓ,
ਇਸ ਪ੍ਰਕਾਰ ਨਾਲ ਧਰਮ ਯੁੱਧ ਹੋਇਆ ਹੈ, ਦੀਨ ਮਜ਼ਬ ਦਾ ਯੁੱਧ ਹੋਇਆ ਹੈ।
ਰੱਖ ਲੈ ਮੂੰਹ ਨਾ ਯੋ ਇਨ ਕਹਿਓ,
ਸਿੰਘ ਨੇ ਨਹੀਂ ਆਖਿਆ ਕਿ ਸਾਨੂੰ ਰੱਖ ਲਓ ਅਸੀਂ ਸ਼ਰਨ ਵਿੱਚ ਆ, ਕਹਿੰਦੇ ਬੜੀ ਸੂਰਬੀਰਤਾ ਦੇ ਨਾਲ ਬਹਾਦਰੀ ਨਾਲ ਦਲੇਰੀ ਨਾਲ ਲੜ ਕੇ ਸ਼ਹੀਦੀਆਂ ਪਾਈਆਂ ਹਨ।
ਸਿੱਖਣ ਕਰੀ ਨਾ ਪਾਣੀ ਆਸ,
ਕਿਸੇ ਸਿੰਘ ਨੇ ਪਾਣੀ ਦੀ ਆਸ ਵੀ ਨਹੀਂ ਰੱਖੀ, ਕਿਸੇ ਨੇ ਇਹ ਵੀ ਨਹੀਂ ਆਖਿਆ ਹਾਏ ਪਾਣੀ, ਹਾਲਾਂਕਿ ਕਈ ਦਿਨਾਂ ਦੇ ਪਿਆਸੇ ਨੇ, ਕਈ ਦਿਨਾਂ ਦੇ ਭੁੱਖੇ ਨੇ, ਗੜੀ ਦੇ ਵਿੱਚ ਕਿਹੜਾ ਕੋਈ ਲੰਗਰ ਪ੍ਰਸ਼ਾਦਾ ਮਿਲਦਾ ਸੀ, ਪਰ ਕਿਸੇ ਸਿੱਖ ਨੇ ਇਹ ਨਹੀਂ ਆਖਿਆ ਵੀ ਸਾਨੂੰ ਪਾਣੀ ਮਿਲ ਜਾਏ, ਹਾਏ ਪਾਣੀ ਕਹਿ ਕੇ ਕਿਸੇ ਨੇ ਆਪਣੇ ਮੂੰਹ ਇਹ ਗੱਲ ਨਹੀਂ ਕਹੀ।
ਲਿਓ ਨਾ ਲਿਓ ਇਮ ਛੱਡ ਗਏ ਸਾਸ,
ਪਾਣੀ ਮਿਲਣਾ ਵੀ ਕਿੱਥੋਂ ਸੀ, ਕਹਿੰਦੇ ਕਿਸੇ ਨੇ ਨਾ ਕੁਝ ਦਿੱਤਾ ਨਾ ਲਿਆ, ਇਸ ਤਰ੍ਹਾਂ ਆਪਣੇ ਸਵਾਸ ਤਿਆਗ ਗਏ ਕਈ ਸਿੰਘ।
ਇੱਕ ਇੱਕ ਸਿੱਖ ਕੋ ਦਸ ਦਸ ਘੇਰੇ,
ਇੱਕ ਇੱਕ ਸਿੰਘ ਨੂੰ ਦਸ ਦਸ ਪਠਾਣ ਆ ਕੇ ਘੇਰਾ ਪਾਉਂਦੇ ਹਨ।
ਕਿਤ ਦੌੜੇ ਮੁਖ ਕਿਤ ਵੱਲ ਫੇਰੇ,
ਸਿੰਘ ਵੀ ਦਸਾਂ ਦਸਾਂ ਪਠਾਣਾਂ ਵਿੱਚ ਘਿਰੇ ਹੋਏ, ਕਦੇ ਸੱਜੇ ਕਦੇ ਖੱਬੇ ਕਦੇ ਸਾਹਮਣੇ ਕਦੇ ਪਿੱਛੇ, ਇਸ ਤਰ੍ਹਾਂ ਵਾਰ ਕਰ ਕਰਕੇ ਮਾਰਦੇ ਨੇ ਪਠਾਣਾਂ ਨੂੰ।
ਜਿਮ ਸੋਚੀ ਮੈਂ ਇੱਕ ਪਿੜ ਮੱਲੇ,
ਖਾਲਸਾ ਜੀ ਇੱਕ ਤਾਂ ਹੁੰਦੀ ਆ ਕਬੱਡੀ, ਇੱਕ ਪੁਰਾਣੀ ਖੇਡ ਹੁੰਦੀ ਸੀ ਸੌਂਚੀ, ਉਹਦੇ ਚ ਦਸ ਜਣੇ ਆਲੇ ਦੁਆਲੇ ਖੇਡਦੇ ਸੀ ਪਲੇਅਰ, ਇੱਕ ਵਿਚਕਾਰ ਆ ਕੇ ਘਿਰ ਜਾਂਦਾ ਸੀ, ਉਹਨਾਂ ਦਸਾਂ ਨੂੰ ਚੀਰ ਕੇ ਉਹਨੇ ਬਾਹਰ ਨਿਕਲਣਾ ਹੁੰਦਾ ਸੀ, ਉਹਨੂੰ ਸੌਂਚੀ ਦੀ ਖੇਡ ਕਹਿੰਦੇ ਨੇ, ਉਹ ਕਬੱਡੀ ਵਰਗੀ ਖੇਡ ਹੁੰਦੀ ਹੈ, ਪੁਰਾਣੇ ਬਜ਼ੁਰਗਾਂ ਨੂੰ ਇਹਦੇ ਬਾਰੇ ਪਤਾ ਹੋਵੇਗਾ। ਕਹਿੰਦੇ ਜਿਵੇਂ ਸੌਂਚੀ ਦੀ ਖੇਡ ਦੇ ਵਿੱਚ ਦਸ ਜਣੇ ਆਲੇ ਦੁਆਲੇ ਉਹ ਘੇਰ ਲੈਂਦੇ ਨੇ ਇਕੱਲੇ ਜਣੇ ਨੂੰ ਤੇ ਉਹਨਾਂ ਦਸਾਂ ਨੂੰ ਚੀਰ ਕੇ ਉਹ ਬਾਹਰ ਨਿਕਲ ਜਾਂਦਾ, ਕਹਿੰਦੇ ਇਸੇ ਤਰ੍ਹਾਂ ਇੱਕ ਇੱਕ ਸਿੰਘ ਨੂੰ ਦਸ ਦਸ ਪਠਾਨ ਘੇਰਾ ਪਾ ਲੈਂਦੇ ਨੇ ਤੇ ਵਿਚਕਾਰ ਘੇਰੇ ਹੋਏ ਸਿੰਘ ਸੌਂਚੀ ਦੀ ਖੇਡ ਵਾਂਗੂ ਉਹਨਾਂ ਪਠਾਣਾਂ ਨੂੰ ਮਾਰ ਕੇ ਚੀਰ ਦੇ ਘੇਰੇ ਚੋਂ ਬਾਹਰ ਆ ਜਾਂਦੇ ਹਨ।
ਦਸ ਪੜੇ ਚੁਤਰਫੋਂ ਦੇਖ ਇਕੱਲੇ,
ਇਕੱਲੇ ਇਕੱਲੇ ਸਿੰਘ ਨੂੰ ਵੇਖ ਕੇ ਚਾਰੇ ਪਾਸਿਓਂ ਦਸ ਦਸ ਪਠਾਨ ਆ ਕੇ ਘੇਰਾ ਪਾਉਂਦੇ ਹਨ, ਕਿਉਂਕਿ ਪਠਾਨ ਵੀ ਸੂਰਮੇ ਨੇ, ਇੱਕ ਪਠਾਨ ਨੇ ਕੈਪਟਨ ਨੂੰ ਜੋ ਇੰਡੀਅਨ ਆਰਮੀ ਦਾ ਕੈਪਟਨ ਸੀ ਉਹਦੇ ਨਾਲ ਕਿਤੇ ਉਹਦਾ ਮੇਲ ਹੋਇਆ ਤੇ ਉਹਨੇ ਤਲੀ ਦੇ ਉੱਤੇ ਮਿੱਟੀ ਰੱਖੀ ਜ਼ਮੀਨ ਤੋਂ ਚੁੱਕ ਕੇ, ਕਹਿੰਦਾ ਸਰਦਾਰ ਇੱਕ ਪਠਾਨ ਇੱਕ ਸਰਦਾਰ, ਬਾਕੀ ਕਹਿੰਦਾ ਫੂਕ ਮਾਰ ਕੇ ਮਿੱਟੀ ਨੂੰ ਉਡਾਉਂਦਿਆਂ ਕਹਿੰਦਾ ਸਭ ਨੂੰ ਉਡਾ ਕੇ ਰੱਖ ਦਈਏ। ਕਹਿਣ ਤੋਂ ਭਾਵ ਸੀ ਵੀ ਇੱਕ ਤਾਂ ਅਸੀਂ ਸੂਰਮੇ ਆ ਤੇ ਜਾਂ ਫਿਰ ਤੁਸੀਂ ਸੂਰਮੇ ਹੋ, ਬਾਕੀ ਤਾਂ ਖਾ ਕੇ ਨੇ ਜਦੋਂ ਮਰਜ਼ੀ ਉਡਾ ਕੇ ਰੱਖ ਦਈਏ, ਕੀ ਨੇ ਸਾਡੇ ਸਾਹਮਣੇ, ਇਹ ਉਸ ਪਠਾਨ ਦਾ ਬੋਲ ਸੀ। ਸੋ ਕਹਿਣ ਤੋਂ ਭਾਵ ਪਠਾਨ ਵੀ ਸੂਰਮੇ ਸਨ। ਉਹ ਕਹਿਣ ਲੱਗੇ ਜਦੋਂ ਆ ਕੇ ਇੱਕ ਇੱਕ ਸਿੰਘ ਨੂੰ ਚਾਰੇ ਪਾਸਿਓਂ ਦਸ ਦਸ ਜਣੇ ਘੇਰਾ ਪਾਉਂਦੇ ਹਨ,
ਜਿੱਤ ਵੱਲ ਸਿੰਘ ਕਰੇ ਵੈ ਦੌੜ,
ਜਿਸ ਪਾਸੇ ਇੱਕ ਇੱਕ ਸਿੰਘ ਦੌੜ ਕੇ ਜਾਂਦਾ ਹੈ,
ਤੁਰਕ ਪਿੱਠ ਦੇ ਨੱਠੇ ਕਰ ਤੋੜ,
ਦੌੜ ਕੇ ਧਾ ਕੇ ਤੁਰਕ ਅੱਗੇ ਨੂੰ ਦੌੜ ਪੈਂਦੇ ਨੇ, ਬਚੋ ਬਚੋ ਚਲੋ ਨੱਠ ਚਲੋ ਆ ਗਏ ਇੱਧਰ ਨੂੰ, ਜਿਵੇਂ ਕਬੱਡੀ ਦੇ ਵਿਚ ਨਹੀਂ ਹੁੰਦੇ ਪਲੇਅਰ ਆਲੇ ਦੁਆਲੇ ਤੇ ਉਹ ਬਚਦੇ ਨੇ ਵੀ ਸਾਨੂੰ ਨਾ ਛੂ ਜਾਏ, ਸਾਨੂੰ ਨਾ ਹੱਥ ਲਾ ਦੇ, ਅੱਗੇ ਪਿੱਛੇ ਹੋ ਜਾਂਦੇ ਨੇ, ਕਹਿੰਦੇ ਏਦਾਂ ਤੁਰਕ ਵੀ ਅੱਗੇ ਲੱਗ ਕੇ ਨੱਠ ਪੈਂਦੇ ਜਦੋਂ ਸਿੰਘ ਆਪਣਾ ਦਾ ਲੈ ਕੇ ਤੇਗ ਲੈ ਕੇ ਵਾਰ ਕਰਨ ਜਾਂਦੇ ਨੇ।
ਦੋਹਰਾ ਸਿੱਖ ਥੋੜੇ ਬਹੁਤੇ ਤੁਰਕ ਮਾਰਤ ਥੱਕ ਗਏ ਹੱਥ।
ਕਹਿਣ ਲੱਗੇ ਵੀ ਸਿੱਖ ਥੋੜੇ ਸਨ, ਤੁਰਕ ਬਹੁਤੇ ਸਨ, ਆਖਿਰਕਾਰ ਮਾਰਦਿਆਂ ਮਾਰਦਿਆਂ ਕਿੰਨਿਆਂ ਕੁ ਨੂੰ ਮਾਰਦੇ ਥੱਕ ਗਏ। ਕੋਈ ਸਰੀਰ ਦੀ ਵੀ ਸੱਤਾ ਹੁੰਦੀ ਹੈ। ਕਹਿੰਦੇ ਆਖਿਰਕਾਰ ਮਾਰਦਿਆਂ ਮਾਰਦਿਆਂ ਤੁਰਕਾਂ ਨੂੰ ਥੱਕ ਗਏ।
ਇੱਕ ਕੇ ਮਾਰੇ ਦੱਸ ਆਵੇ ਫਿਰ ਨਾ ਦੇਵੇ ਮਾਤ।
ਇੱਕ ਦੇ ਮਾਰਿਆਂ ਦਸ ਹੋਰ ਆ ਜਾਂਦੇ ਨੇ, ਦਸਾਂ ਦੇ ਮਾਰਿਆਂ ਵੀਹ ਹੋਰ ਆ ਜਾਂਦੇ ਨੇ। ਉਹ ਤਾਂ ਮੂੰਹ ਨੀ ਫੇਰਨ ਦਿੰਦੇ ਵੀ ਮਾਰ ਕੇ ਵੀ ਪਿੱਛੇ ਮੂੰਹ ਫੇਰ ਕੇ ਹੀ ਵੇਖ ਲਈਏ, ਉਹ ਮੂੰਹ ਤੱਕ ਨੀ ਫੇਰਨ ਦਿੰਦੇ। ਕਹਿੰਦੇ ਏਦਾਂ ਅੱਗੇ ਹੱਲਾ ਕਰਦੇ ਆ ਰਹੇ ਨੇ ਤੁਰਕ।
ਇੱਕ ਕੀ ਦਾਰੂ ਦੋਏ ਕਰੇ ਦੋਏ ਕੀ ਆਖੇ ਚਾਰ।
ਵੀ ਸਿਆਣਿਆਂ ਦੀ ਕਹਾਵਤ ਹੈ ਵੀ ਇੱਕ ਬੰਦਾ ਹੋਵੇ ਤੇ ਇੱਕ ਨੂੰ ਕਾਬੂ ਕਰਨ ਵਾਸਤੇ ਦੋ ਬੜੇ ਹੁੰਦੇ ਨੇ, ਦੋ ਜਣੇ ਹੋਣ ਤੇ ਦੋਹਾਂ ਨੂੰ ਕਾਬੂ ਕਰਨ ਵਾਸਤੇ ਚਾਰ ਹੁੰਦੇ ਨੇ।
ਜਦ ਕੱਤ ਥੋੜਨ ਕੋਕਣੇ ਲੇਵਤ ਸੋ ਮਾਰ।
ਇਸ ਤਰ੍ਹਾਂ ਦਾ ਵਿਧਾਨ ਹੈ ਵੀ ਥੋੜਿਆਂ ਨੂੰ ਬਹੁਤੇ ਜਣੇ ਜਦੋਂ ਮਾਰਨ ਆ ਜਾਣ ਤੇ ਆਖਿਰਕਾਰ ਥੋੜਿਆਂ ਨੂੰ ਬਹੁਤੇ ਮਾਰ ਹੀ ਲੈਂਦੇ ਨੇ। ਇਹ ਜ਼ਿਆਦਾ ਸਨ ਆਲੇ ਦੁਆਲੇ, ਬਹੁਤ ਜ਼ਿਆਦਾ ਗਿਣਤੀ ਸੀ ਇਹਨਾਂ ਦੀ, ਕਿਉਂਕਿ ਜਦੋਂ ਪੰਜਾਂ ਦੀ ਥਾਂ ਮਰਦੇ ਨੇ ਤੇ ਦਸ ਆ ਜਾਂਦੇ ਨੇ, ਦਸ ਮਰਦੇ ਨੇ ਵੀਹ ਆ ਜਾਂਦੇ ਨੇ, ਕਿੰਨਿਆਂ ਕੁ ਨੂੰ ਮਾਰਦੇ ਆਖਿਰਕਾਰ।
ਜੋ ਪਈ ਬਹੁਤਨ ਥੋੜੇ ਮਾਰ ਸੁਦਏ।
ਜਿਹੜੇ ਉਹ ਬਹੁਤੇ ਤੁਰਕ ਮਲੇਛ ਸਨ, ਉਹਨਾਂ ਨੇ ਜਿਹੜੇ ਥੋੜੇ ਗਿਣਤੀ ਦੇ ਸਿੰਘ ਸਨ ਉਹਨਾਂ ਨੂੰ ਇਸ ਪ੍ਰਕਾਰ ਨਾਲ ਸ਼ਹੀਦ ਕਰ ਦਿੱਤਾ।
ਇਮ ਕਰ ਸਿੱਖ ਉਹਾਂ ਮਰ ਗਏ।
ਬੜੀ ਬਹਾਦਰੀ ਨਾਲ ਸਿੰਘ ਲੜੇ ਵੀ ਖੂਬ ਲੜੇ, ਪੂਰੇ ਮਰਦਾਂ ਵਾਂਗੂ, ਸੂਰਮਿਆਂ ਵਾਂਗੂ, ਬਹਾਦਰਾਂ ਵਾਂਗੂ ਲੜੇ ਨੇ, ਔਰ ਆਖਿਰਕਾਰ ਲੜਦਿਆਂ ਲੜਦਿਆਂ ਬਹੁਤ ਸਾਰੇ ਸਿੰਘ ਸ਼ਹੀਦੀਆਂ ਪ੍ਰਾਪਤ ਕਰਕੇ ਆਖਿਰਕਾਰ ਜ਼ਮੀਨ ਦੀ ਬੁੱਕਲ ਵਿਚ ਸਦਾ ਵਾਸਤੇ ਸਿਮਟ ਗਏ।
ਇੱਕ ਇੱਕ ਦੋਏ ਦੋਏ ਓਏ ਲੈ ਮੂਏ।
ਆਖਿਰਕਾਰ ਕੋਈ ਕੱਲਾ ਕੱਲਾ ਸਿੰਘ ਨਹੀਂ ਗੁਜਰਿਆ, ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹ ਦੋ ਦੋ, ਚਾਰ ਚਾਰ, ਪੰਜ ਪੰਜ, ਦਸ ਦਸ ਪਠਾਣਾਂ ਨੂੰ ਮਾਰ ਕੇ ਮਰੇ ਨੇ। ਕੱਲਾ ਕੱਲਾ ਸਿੰਘ ਨਹੀਂ ਕੋਈ ਸ਼ਹੀਦ ਹੋਇਆ, ਕਹਿੰਦੇ ਦੋ ਦੋ ਚਾਰਾਂ ਚਾਰਾਂ ਨੂੰ, ਦਸਾਂ ਦਸਾਂ ਪਠਾਣਾਂ ਨੂੰ, ਕਈ ਸਿੰਘ ਤਾਂ ਇਹੋ ਜਿਹੜੇ ਪੰਦਰਾਂ ਪੰਦਰਾਂ ਵੀਹ ਵੀਹ ਪਠਾਣਾਂ ਨੂੰ ਮਾਰ ਕੇ ਮਰੇ ਨੇ।
ਸਿੰਘ ਮਜੈਲ ਨਾ ਖਾਲੀ ਵਏ।
ਇਹਨਾਂ ਵਿੱਚੋਂ ਬਹੁਤੇ ਸਿੰਘ ਜਿਹੜੇ ਸ਼ਹੀਦ ਹੋਏ ਨੇ ਉਹ ਮਾਝੇ ਦੇ ਇਲਾਕੇ ਦੇ ਸਨ, ਮਾਝੇ ਦੇ ਇਲਾਕੇ ਦੇ ਸਿੰਘ ਸਨ ਜੋ ਬੜੇ ਸੂਰਮੇ ਨੇ, ਬਹਾਦਰ ਨੇ।
ਦੋਹਰਾ ਜੋ ਨਿਕਸਿਓ ਸੋ ਨੈ ਵੜਿਓ ਖਬਰ ਪੀ ਕਰਨ ਨ ਜੋਗ।
ਇਹੋ ਜੀ ਦੇਵ ਨੇਤ ਵਰਤੀ ਵੀ ਜਿਹੜਾ ਸਿੰਘ ਬਾਹਰ ਲੜਨ ਵਾਸਤੇ ਆਇਆ ਸੀ ਉਸ ਵਕਤ, ਜਿਹੜੇ ਸਿੰਘ ਬਾਹਰ ਆਏ ਸਨ ਉੱਥੇ ਹੀ ਸਾਰੇ ਸ਼ਹੀਦੀਆਂ ਪਾ ਗਏ, ਉਹਨਾਂ ਵਿਚੋਂ ਇੱਕ ਵੀ ਜਿਉਂਦਾ ਨਹੀਂ ਬਚਿਆ ਜਿਹੜਾ ਮੁੜ ਕੇ ਆ ਕੇ ਗੁਰਦਾਸ ਨੰਗਲ ਦੀ ਗੜੀ ਵਿਚ ਖਬਰ ਹੀ ਦੇ ਸਕਦਾ। ਇੱਕ ਵੀ ਕਹਿੰਦੇ ਜਿਉਂਦਾ ਨਹੀਂ ਬਚਿਆ, ਜਿਹੜਾ ਆ ਕੇ ਪਿੱਛੇ ਖਬਰ ਦੇ ਦਿੰਦਾ ਵੀ ਏਦਾਂ ਤੁਰਕਾਂ ਨੇ ਹਮਲਾ ਬੋਲ ਦਿੱਤਾ ਹੈ।
ਉਸ ਦਿਨ ਤੇ ਚਾਮਲ ਚੜੇ ਤੁਰਕਨ ਕੇ ਸਭ ਲੋਗ।
ਜਿਸ ਦਿਨ ਸਿੰਘਾਂ ਨੂੰ ਸ਼ਹੀਦ ਕੀਤਾ ਨਾ, ਉਸ ਦਿਨ ਤੋਂ ਬਾਅਦ ਇਹ ਜਿਹੜੇ ਤੁਰਕ ਸਨ ਹੋਰ ਚਾਂਬਲ ਗਏ, ਇਹਨਾਂ ਦੇ ਦਿਲ ਵੱਧ ਗਏ, ਹੌਸਲੇ ਵੱਧ ਗਏ ਵੀ ਅਸੀਂ ਤਾਂ ਇਹਨਾਂ ਨੂੰ ਮਾਰ ਮੁਕਾਇਆ ਪਰ ਇਹ ਨਹੀਂ ਵੇਖਿਆ ਸਾਡੇ ਕਿੰਨੇ ਮਰੇ ਨੇ। ਗਿਣਤੀ ਜ਼ਿਆਦਾ ਸੀ ਉਸ ਵੇਲੇ ਤਾਂ ਇਹਨਾਂ ਨੂੰ ਮਹਿਸੂਸ ਨਹੀਂ ਹੋਇਆ ਵੀ ਕਿੰਨੇ ਮਰ ਗਏ ਨੇ। ਇਸ ਕਰਕੇ ਉਸ ਦਿਨ ਤੋਂ ਹੋਰ ਜ਼ਿਆਦਾ ਭੂਏ ਚੜ ਗਏ ਤੁਰਕ, ਉਸ ਦਿਨ ਤੋਂ ਹੋਰ ਜ਼ਿਆਦਾ ਚੰਬੜ ਗਏ।
ਦੋਹਰਾ ਤੁਰਕਨ ਕਈ ਮਾਰੀ ਜਬੈ ਮਨ ਮੈਂ ਬੋਗਰ ਬਾਏ।
ਇਸ ਤਰ੍ਹਾਂ ਜਦੋਂ ਇਹਨਾਂ ਤੁਰਕਾਂ ਨੇ ਕਈ ਮਾਰ ਲਈ, ਯਾਨੀ ਕਿ ਇਹ ਜਿਹੜੇ ਸਿੰਘ ਸਨ ਇਹਨਾਂ ਨੂੰ ਬਾਹਰ ਘੇਰਾ ਕਰਕੇ ਘੱਤ ਕੇ ਮਾਰਿਆ, ਤਾਂ ਫਰੇਬ ਨਾਲ ਹੀ ਘੇਰਾ ਘੱਤ ਕੇ ਜਦੋਂ ਸਿੰਘਾਂ ਨੂੰ ਸ਼ਹੀਦ ਕੀਤਾ ਤੇ ਇਹਨਾਂ ਦੇ ਮਨ ਵਿਚ ਬਹੁਤ ਜ਼ਿਆਦਾ ਗਰਵ ਪੈਦਾ ਹੋਇਆ, ਹੰਕਾਰ ਪੈਦਾ ਹੋਇਆ।
कर हल्लो मारो गड़ी अब किम चुप बहाए।
कहंदे अपने नाल दे साथियां नू बंगार के कहंदे ओ पठाणो सूरमियां दे पुत्रो संभालो अपनी सूरबीरता नू उना सामने गड़ी साडे की मायने रखदी है। इस गड़ी नू हुण हल्ला करके मारो हुण चुप बैठे की कर दो किन्नी क देर बैठे रहोगे किन्ना क चिर होर बैठोगे इत्थे हौसले वध गए सी ना उही ने जिहड़े लाहौरों चलण वेले डरदे सी पहलां ते अपने अगे अगे काजियां मौलवियां नू तोड़दे सन ते जंगल पाणी जाण वास्ते भी डरदे सन भी किते कुते बाबा बंदा सिंह जी साडे ते हमला ना कर देण। हुण इकदम जदों कई सिंघां नू शहीद कर दिता ते हौसले वध गए इन्हां दे दिलों दलेर हो गए ते दिलों दलेर हो के कहंदे हंकार नाल कहंदे हुण की वेखदे हो चुप करके बैठे की तकदे हो मकरो हल्ला और इको हल्ला करके इस गढ़ी नू हुण मार मुकाओ तोड़ दिओ इहनू।
जो पई तब ने बाब ने पौड़ी कढ़ाई
नवाब ने आख्या पौड़ियां लियाओ गढ़ी दी कंध नू लाण वास्ते क्योंकि दरवाजा तोड़ना औखा गढ़ी दी कंधा नू पौड़ियां ला के अंदर वड़ के मारीए इन्हां नू जां अंदर वड़ के इन्हां नू गिरफ्तार करिए पौड़ियां कहिंदा कढ़ाओ लैके आओ
और पिंडन ते चक मंगाई
आले दुआले जिहड़े पिंड सन उन्हां पिंडां विचों कई पौड़ियां मंगा लिया इन्हां ने गड़ी दियां कंधां नू लाण वास्ते कई पौड़ियां मंगा लिया।
दारू सिक्का दियो बरताए
बहुत सारा दारू सिक्का इन्हां तुरकां दे विच बरता दिता
तोप जंबूरन दीने लाए
बहुत सारे तोप जंबूर अगे अगे नाल इन्हां दे ला दिते
फौज कई लुट माफ कर देओ
इन्हां दी फौज सी ना ओ नवाब नू कहण लगे भी अंदरों जो कुछ सानू मिले लुट सानू माफ कर दे क्योंकि ना तुरकां दे अंदर ही भरम सी कि अंदर सिंघां दे कोल खजाना बड़ा है। बाबा जी वास्ते गल प्रचलित सी वी सोने दियां शर्फियां वंडदे रहिंदे हर इक नूं जिहड़ा उहनां दे घर दीवा जगा जे उहनूं भी अशरफी जिहड़ा कोई मिट्टी दा भांडा दे जे उहनूं भी अशरफी अशरफियां बड़ियां ने। ऐसा लिखदे ने इतिहासकार कि जदों सिंघ पकड़े गए भुखां दे मरे हुए ਸਰੀਰਾਂ ਦੀਆਂ ਹੱਡੀਆਂ ਬਣੀਆਂ ਹੋਈਆਂ ਇਹੋ ਜਿਹੀ ਹਾਲਤ ਹੋਈ ਨਾ 8 ਮਹੀਨਿਆਂ ਵਿਚ ਸਿੰਘਾਂ ਦੀ ਕਿ ਉਹਨਾਂ ਨੂੰ ਮਜ਼ਬੂਰ ਹੋਣਾ ਪਿਆ ਆਪਣੇ ਇੱਥੋਂ ਤੱਕ ਕਈ ਵਿਦਵਾਨ ਜਿਹੜੇ ਉਸ ਵੇਲੇ ਦੇ ਖਾਫੀ ਖਾਂ ਵਰਗੇ ਨੇ ਸਮਕਾਲੀ ਉਹ ਲਿਖਦੇ ਨੇ ਕਿ ਕਈ ਸਿੰਘਾਂ ਨੇ ਆਪਣੇ ਪੱਟਾਂ ਦਾ ਮਾਸ ਚੀਰ ਕੇ ਉਹ ਵੀ ਭੁੰਨ ਕੇ ਖਾਂਦੇ ਵੇਖਿਆ ਆਪਣੇ ਪੇਟ ਦੀ ਭੁੱਖ ਨੂੰ ਬੁਝਾਉਣ ਲਈ ਆਪਣੇ ਪੱਟਾਂ ਦਾ ਮਾਸ ਇੱਥੋਂ ਤੱਕ ਕਿ ਅੱਗ ਦਾ ਵੀ ਪ੍ਰਬੰਧ ਨਾ ਹੋਣਾ ਤੇ ਕਈ ਘੋੜਿਆਂ ਦਾ ਜਾਨਵਰਾਂ ਦਾ ਮਾਸ ਵੀ ਉਹਨਾਂ ਨੂੰ ਖਾਣਾ ਪਿਆ ਪੱਤੇ ਦਰਖਤਾਂ ਦੀਆਂ ਛਿੱਲਾਂ ਤੱਕ ਨਜ਼ਰ ਨਹੀਂ ਸਨ ਆਉਂਦੀਆਂ ਇਹੋ ਜਿਹੀ ਭਿਆਨਕ ਘਮਾਸਾਨ ਇਹ ਜੰਗ ਹੋਈ ਸੀ। ਲੂ ਕੰਡੇ ਖੜੇ ਹੋ ਜਾਂਦੇ ਨੇ ਜਦ ਉਸ ਸਾਰੇ ਜੰਗ ਦੇ ਵਾਕਿਆਤ ਨੂੰ ਚੰਗੀ ਤਰ੍ਹਾਂ ਬਗੋ ਦੇ ਨਾਲ ਪੜ੍ਹਦੇ ਇਹੋ ਜਿਹੇ ਸਿੰਘ ਤੇ ਜਦੋਂ ਬਾਹਰੋਂ ਪਕੜੇ ਗਏ ਕਈ ਸਿੰਘ ਸ਼ਹੀਦ ਹੋ ਜਾਂਦੇ ਸੀ ਮਰੇ ਹੋਏ ਸਿੰਘਾਂ ਦੇ ਢਿੱਡਾਂ ਨੂੰ ਚੀਰ ਚੀਰ ਕੇ ਵੇਖਦੇ ਸੀ ਇਨ੍ਹਾਂ ਦੇ ਢਿੱਡਾਂ ਚੋਂ ਸ਼ਰਫੀਆਂ ਨਿਕਲ ਲੱਗੀਆਂ ਇਨ੍ਹਾਂ ਨੇ ਨਿਗਲੀਆਂ ਹੋਈਆਂ ਨੇ ਅੰਦਰ ਤੇ ਇਨ੍ਹਾਂ ਦੇ ਪੇਟ ਚੋਂ ਚੀਰ ਕੇ ਕੱਢੀਏ। ਇੱਥੋਂ ਤੱਕ ਤੁਰਕਾਂ ਨੇ ਆਪਣੀ ਨੀਵੀਂ ਸੋਚ ਦਾ ਸਬੂਤ ਦਿੱਤਾ ਇਸ ਜੰਗ ਦੇ ਮੈਦਾਨ ਵਿਚ ਪਰ ਸਿੰਘ ਸੂਰਬੀਰਤਾ ਨਾਲ ਲੜੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।